ਜਿਨ੍ਹਾਂ ਦੇ ਅੰਦਰ ਦਾਨ ਦੇਣ ਦੀ ਬਿਰਤੀ ਹੈ ਜੋ ਵੰਡਣਾ ਚਾਹੁੰਦੇ ਨੇ। ਦੋ ਤਰ੍ਹਾਂ ਦਾ ਦਾਨ ਇਸ ਜਗਤ ਅੰਦਰ ਹੈ, ਇੱਕ ਸਰੀਰਕ ਦਾਨ ਹੈ, ਇੱਕ ਜੀ ਦਾਨ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹਨਾਂ ਦੋ ਤਰ੍ਹਾਂ ਦੇ ਦਾਨ ਦਾ ਵਰਣਨ ਆਇਆ। ਇਸ ਦੁਨੀਆਂ ਵਿੱਚ ਸਰੀਰ ਦੀ ਪਾਲਣਾ ਕਰਨ ਵਾਸਤੇ ਦਾਨ ਦੇਣ ਵਾਲਿਆਂ ਦੀ ਕਮੀ ਨਹੀਂ ਹੈ। ਕੋਈ ਸਰੀਰ ਵਾਸਤੇ ਭੋਜਨ ਦਾਨ ਦਿੰਦਾ ਹੈ, ਕੋਈ ਕੱਪੜੇ ਦਾਨ ਦਿੰਦਾ ਹੈ, ਕੋਈ ਮਾਇਆ ਤੇ ਹੋਰ ਕਈ ਤਰ੍ਹਾਂ ਦਾ ਇਸ ਧਰਤੀ ਦੇ ਉੱਤੇ ਦਾਨ ਹੈ। ਪਰ ਸਤਿਗੁਰਾਂ ਨੇ ਇਸ ਧਰਤੀ ਤੇ ਕੁਝ ਵਿਰਲੇ ਲੋਕਾਂ ਨੂੰ ਗਿਣਿਆ ਜਿਨ੍ਹਾਂ ਨੇ ਮਨੁੱਖ ਨੂੰ ਜੀ ਦਾਨ ਦਿੱਤਾ ਹੈ, ਕਿਉਂਕਿ ਦੋ ਤਰ੍ਹਾਂ ਦਾ ਆਪਣਾ ਜੀਵਨ ਹੈ ਨਾ। ਸਰੀਰ ਦੀ ਆਪਣੀ ਲੋੜ ਹੈ, ਸਾਡੇ ਅੰਦਰ ਜਿਹੜੀ ਆਤਮਾ ਹੈ ਉਹਦੀ ਆਪਣੀ ਲੋੜ ਹੈ। ਔਰ ਜੇ ਸਤਿਗੁਰਾਂ ਨੇ ਕਿਰਪਾ ਕੀਤੀ, ਆਪਾਂ ਗੁਰੂ ਕੇ ਲੜ ਲੱਗੇ ਹਾਂ, ਤੇ ਸਾਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਇਸ ਗੁਰੂ ਨਾਨਕ ਦੇ ਘਰ ਅੰਦਰ ਆ ਕੇ ਆਪਾਂ ਕੇਵਲ ਸਰੀਰ ਦਾ ਦਾਨ ਨਹੀਂ ਮੰਗਣਾ, ਆਤਮਾ ਦਾ ਦਾਨ ਜ਼ਰੂਰ ਮੰਗਣਾ ਹੈ। ਅੱਜ ਇਸ ਸਲੋਕ ਦੇ ਅੰਦਰ ਅਖੀਰਲੀ ਪੰਕਤੀ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਤਮਕ ਦਾਨ ਮੰਗਣ ਵਾਲਿਆਂ ਦੀ ਗੱਲ ਕੀਤੀ ਤੇ ਦੇਣ ਵਾਲਿਆਂ ਦੀ ਵਿਆਖਿਆ ਵੀ ਕੀਤੀ ਹੈ, ਕਿਉਂਕਿ ਜਿਨ੍ਹਾਂ ਨੇ ਇਸ ਸਰੀਰ ਦੇ ਇਸ ਸੰਸਾਰ ਨੂੰ ਚੰਗੀ ਤਰ੍ਹਾਂ ਦੇਖਿਆ, ਦੋ ਤਰ੍ਹਾਂ ਦੇ ਲੋਕ ਨੇ। ਜਾਂ ਤੇ ਇਸ ਸੰਸਾਰ ਨੂੰ ਕੋਈ ਚੰਗੀ ਤਰ੍ਹਾਂ ਦੇਖ ਕੇ ਇਹਦੇ ਵਿੱਚੋਂ ਧੋਖਾ ਵੇਖ ਕੇ, ਇਹਦੇ ਵਿੱਚੋਂ ਠੱਗੀ ਦੇਖ ਕੇ, ਇਹਦੇ ਵਿੱਚੋਂ ਕੋਈ ਝਟਕਾ ਲੱਗੇ ਮਨੁੱਖ ਨੂੰ ਤੇ ਆਪ ਸੰਸਾਰ ਦੇ ਵਿੱਚ ਰਹੇ ਪਰ ਇਹਦੇ ਸੱਚ ਨੂੰ ਪਹਿਚਾਣ ਲੈਂਦਾ ਹੈ। ਇੱਕ ਤੇ ਉਹ ਮਨੁੱਖ ਹੈ, ਉਹਨੂੰ ਜ਼ਰੂਰ ਇਸ ਸੰਸਾਰ ਦਾ ਝਟਕਾ ਲੱਗਦਾ ਹੈ ਔਰ ਇਹਦੇ ਵਿੱਚੋਂ ਸੱਚਾਈ ਸਮਝ ਲੈਂਦਾ ਹੈ ਵੀ ਸੰਸਾਰ ਕੇਵਲ ਗੁਜਰਾਨ ਹੈ, ਇਹ ਟਿਕਾਣਾ ਨਹੀਂ ਹੈ, ਇਹ ਕੇਵਲ ਰਾਤ ਰਹਿਣ ਦੀ ਥਾਂ ਹੈ, ਇਹ ਕੇਵਲ ਮਹਿਮਾਨ ਦੀ ਬਾਜੀ ਹੈ। ਉਹ ਮਨੁੱਖ ਫਿਰ ਆਤਮ ਦਾਨ ਮੰਗੇਗਾ ਰੱਬ ਕੋਲ, ਨਾਮ ਦਾਨ ਮੰਗੇਗਾ। ਇੱਕ ਤੇ ਉਹ ਮਨੁੱਖ ਹੈ, ਜਿਵੇਂ ਗੁਰੂ ਨਾਨਕ ਦੇ ਘਰ ਵਿੱਚ 112 ਸਾਲ ਸੇਵਾ ਨਿਭਾਉਣ ਵਾਲੇ ਗੁਰਸਿੱਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ 13 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਕੋਲ ਆ ਗਏ, ਜਿੱਥੇ ਅੱਜ ਤੁਸੀਂ ਹਰਿਮੰਦਰ ਸਾਹਿਬ ਦਰਸ਼ਨ ਕਰੋਗੇ, ਗੁਰੂ ਰਾਮਦਾਸ ਲੰਗਰ ਵੱਲੋਂ ਉਤਰਦਿਆਂ ਸਾਰ ਜਿੱਥੇ ਦੁੱਖ ਭੰਜਣੀ ਬੇਰੀ ਹੈ। ਅਸਲ ਵਿੱਚ ਇਸ ਤੀਰਥ ਦਾ ਪ੍ਰਗਟ ਹੋਣਾ ਹੀ ਇੱਕ ਐਸੇ ਜੀਵ ਤੋਂ ਹੋਇਆ ਸੀ ਜਿਹਦਾ ਜੀਵਨ ਪਦਾਰਥਵਾਦੀ ਨਹੀਂ ਸੀ। ਇਹ ਠੀਕ ਹੈ, ਇਹ ਆਮ ਪਹਿਲਾਂ ਹੀ ਹਰਿਮੰਦਰ ਸਾਹਿਬ, ਗੁਰੂ ਨਾਨਕ ਸਾਹਿਬ ਵੀ ਆਏ, ਕਈ ਵਾਰੀ ਆਉਂਦੇ ਰਹੇ ਔਰ ਇਹਦੇ ਨਾਲ ਨਾਲ ਗੁਰੂ ਅੰਗਦ ਦੇਵ ਦੂਜੇ ਪਾਤਸ਼ਾਹ ਤੇ ਗੁਰੂ ਅਮਰਦਾਸ ਤੇ ਖੁਦ ਆਏ। ਪਰ ਇਹ ਜਦੋਂ ਆਮ ਲੋਕਾਂ ਵਿੱਚ ਪ੍ਰਚਲਿਤ ਹੋਇਆ ਤੇ ਉਦੋਂ ਇੱਕ ਸਤੀ ਤੋਂ ਹੋਇਆ ਸੀ, ਜਿਨ੍ਹਾਂ ਦਾ ਅੱਜ ਜ਼ਿਕਰ ਆਇਆ ਨਾ, ਸਤੀਆਂ ਮਨ ਸੰਤੋਖ ਉਪਜੈ। ਸਤੀ ਦਾ ਅਰਥ ਹੈ ਉਹ ਇਸਤਰੀ ਜਾਂ ਉਹ ਜੀਵ। ਇੱਥੇ ਸਤੀ ਦਾ ਅਰਥ ਕੇਵਲ ਇਸਤਰੀ ਨਹੀਂ ਹੈ, ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਜਦੋਂ ਸਿੱਖ ਦੀ ਗੱਲ ਹੋਏਗੀ ਨਾ ਵੀ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਉਸ ਸਿੱਖ ਦੇ ਵਿੱਚ ਕੇਵਲ ਮਨੁੱਖ ਸਿੱਖ ਨਹੀਂ ਹੁੰਦੇ, ਉਹਦੇ ਵਿੱਚ ਇਸਤਰੀ ਸਿੱਖ ਵੀ ਆਉਂਦੀ ਹੈ। ਉਹ ਸ਼ਬਦ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਿਤੇ ਵੀ ਸਿੱਖਣੀ ਸ਼ਬਦ ਨਹੀਂ ਆਏਗਾ। ਇਹਦਾ ਕੀ ਕਾਰਨ ਹੈ? ਇਹ ਵਿਸ਼ਾ ਲੰਬਾ ਹੈ, ਬਹੁਤ ਵੱਖਰਾ ਹੈ। ਕਿਉਂਕਿ ਇਸ ਘਰ ਦੇ ਵਿਚ ਇਕ ਔਰਤ ਇਕ ਇਸਤਰੀ ਨੂੰ ਵੀ ਜੀਵ ਦੇ ਰੂਪ ਵਿਚ ਗਿਣਿਆ ਗਿਆ ਹੈ, ਉਹ ਵੀ ਗੁਰਸਿੱਖ ਦਾ ਸਰੂਪ ਹੈ। ਇਸ ਦਰਬਾਰ ਦੇ ਵਿਚ ਕੋਈ ਇਸਤਰੀ ਪੁਰਖ ਨਹੀਂ ਹੈ, ਇਹਦੇ ਸਿਰਫ ਸਰੀਰ ਦਾ ਭੇਦ ਹੈ। ਜਦੋਂ ਕਿਤੇ ਜਾ ਕੇ ਸਤਿਗੁਰੂ ਤੇ ਸਿੱਖ ਦਾ ਸੰਬੰਧ ਜੁੜਦਾ ਹੈ, ਉੱਥੇ ਜਦੋਂ ਸਤਿਗੁਰੂ ਕਿਸੇ ਪੁਰਖ ਨੂੰ ਜਾਂ ਇਸਤਰੀ ਨੂੰ ਉਪਦੇਸ਼ ਦਿੰਦੇ ਨੇ ਤੇ ਪੁਰਖ ਜਾਂ ਇਸਤਰੀ ਸਮਝ ਕੇ ਨਹੀਂ, ਉਹ ਕੇਵਲ ਗੁਰਸਿੱਖ ਸਮਝ ਕੇ ਉਪਦੇਸ਼ ਦਿੰਦੇ ਨੇ। ਇਸ ਕਰਕੇ ਸਤੀ ਦਾ ਅਰਥ ਕੀ ਹੈ? ਭਗਤ ਕਬੀਰ ਜੀ ਨੇ ਇਹਦਾ ਵਰਣਨ ਕੀਤਾ, ਬਿਨ ਸਤ ਸਤੀ ਹੋਏ ਕੈਸੇ ਨਾਲ। ਸਤੀ ਦਾ ਮਤਲਬ ਇਹ ਹੈ ਕਿ ਜਿਸ ਦਾ ਪੱਲਾ ਉਹਨੇ ਇੱਕ ਵਾਰੀ ਫੜ ਲਿਆ, ਉਹਦੇ ਤੋਂ ਬਿਨਾਂ ਸੰਸਾਰ ਵਿਚ ਦੂਜਾ ਉਸ ਵਾਸਤੇ ਹੋਰ ਕੋਈ ਨਹੀਂ। ਉਹਨੇ ਆਪਣਾ ਆਪਾ ਉਹਦੇ ਉੱਤੋਂ ਕੁਰਬਾਨ ਕਰ ਦਿੱਤਾ ਹੈ, ਨਿਸ਼ਾਵਰ ਕਰ ਦਿੱਤਾ। ਇਹ ਤਾਂ ਸਤੀ ਸ਼ਬਦ ਵਰਤਿਆ ਗਿਆ। ਸਤੀ ਇੱਕ ਪ੍ਰਥਾ ਸੀ, ਸਤੀ ਦਾ ਅਰਥ ਸੀ, ਆਵਾਜ਼ ਠੀਕ ਕਰ ਦਿੱਤੀ, ਸਤੀ ਦਾ ਭਾਵ ਇਹ ਸੀ ਕਿ ਜਦੋਂ ਕਿਸੇ ਬੀਬੀ ਦਾ ਘਰ ਵਾਲਾ ਗੁਜ਼ਰ ਜਾਂਦਾ ਸੀ ਤਾਂ ਪੁਰਾਣੇ ਸਮੇਂ ਦੇ ਵਿਚ ਉਸ ਮਨੁੱਖ ਦੇ ਨਾਲ ਉਸ ਇਸਤਰੀ ਨੂੰ ਸਤੀ ਹੋਣਾ ਪੈਂਦਾ ਸੀ, ਆਪਣੇ ਆਪ ਨੂੰ ਸਾੜਨਾ ਪੈਂਦਾ ਸੀ। ਗੁਰੂ ਅਮਰਦਾਸ ਜੀ ਨੇ ਇਹਨੂੰ ਖਤਮ ਤਾਂ ਕੀਤਾ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਤੀ ਦੀ ਵਿਆਖਿਆ ਕੀਤੀ ਸਤਿਗੁਰਾਂ ਨੇ। ਕਹਿਣ ਲੱਗੇ, ਸਤੀਆਂ ਇਹ ਨਾ ਆਖੀਅਨ ਜੇ ਮੜੀਆਂ ਲੱਗ ਜਲਨ। ਇਹ ਸਤੀਆਂ ਨਹੀਂ ਜਿਨ੍ਹਾਂ ਨੂੰ ਫੜ ਕੇ ਮੜੀ ਵਿਚ ਸੁੱਟ ਦਿੱਤਾ ਜਾਂਦਾ ਆਦਮੀ ਦੇ ਨਾਲ, ਜਿਨ੍ਹਾਂ ਨੂੰ ਧੱਕੇ ਨਾਲ ਹੱਥ ਪੈਰ ਬੰਨ ਕੇ ਅੱਗ ਵਿਚ ਸਾੜ ਦਿੱਤਾ ਜਾਂਦਾ ਹੈ। ਸਤੀਆਂ ਇਹ ਨਾ ਆਖੀਅਨ, ਸਤੀਆਂ ਉਹ ਨਹੀਂ ਹਨ ਜਿਨ੍ਹਾਂ ਨੂੰ ਮੜੀਆਂ ਦੇ ਵਿਚ ਸਾੜ ਦਿੱਤਾ ਜਾਂਦਾ ਹੈ। ਸਤੀਆਂ ਸੇ ਨਾਨਕਾ ਜੇ ਬਿਰਹੇ ਚੋਟ ਮਰਨ। ਸਤੀ ਦਾ ਅਰਥ ਇਹ ਹੈ ਜੇ ਉਹਦਾ ਅੰਦਰੋਂ ਪਿਆਰ ਹੈ ਤੇ ਉਹ ਬਿਰਹੇ ਦੀ ਸੱਟ ਦੇ ਨਾਲ ਅੰਦਰੋਂ ਮੌਤ ਦਾ ਸ਼ਿਕਾਰ ਹੋ ਜਾਏਗੀ। ਇਸ ਲਈ ਇੱਕ ਭਗਤ ਦਾ ਜੀਵਨ ਸਤਿਗੁਰਾਂ ਨੇ ਸਤੀ ਦੇ ਨਾਲ ਤੁਲਨਾ ਕੀਤੀ, ਭਾਵ ਉਹ ਗੁਰਮੁਖ, ਉਹ ਜਨ, ਉਹ ਸੇਵਕ, ਉਹ ਰੱਬ ਦਾ ਆਸ਼ਕ, ਰੱਬ ਦਾ ਪਿਆਰਾ, ਜਿਹੜਾ ਇੱਕ ਵਾਰੀ ਆਪਣੇ ਵਾਹਿਗੁਰੂ ਦਾ ਪੱਲਾ ਫੜ ਲੈਂਦਾ ਤੇ ਫਿਰ ਆਪਣੀ ਸਾਰੀ ਜ਼ਿੰਦਗੀ ਉਹਦੇ ਉੱਤੋਂ ਕੁਰਬਾਨ ਕਰ ਦਿੰਦਾ, ਉਹਦੇ ਵਾਸਤੇ ਬਾਕੀ ਹੋਰ ਕੁਝ ਨਹੀਂ ਬਚਦਾ। ਇਸ ਲਈ ਕਬੀਰ ਜੀ ਨੇ ਇਹਦਾ ਉਦਾਹਰਣ ਦਿੱਤਾ, ਉਹ ਕਹਿੰਦੇ ਨੇ ਕਿ ਜਦੋਂ ਇੱਕ ਵਾਰੀ ਇੱਕ ਸਤੀ ਆਪਣੇ ਹੱਥ ਵਿੱਚ ਨਾਰੀਅਲ ਫੜ ਲੈਂਦੀ ਏ, ਉਹ ਪਰਤ ਕੇ ਆਪਣੇ ਘਰ ਵੱਲੋਂ ਨਹੀਂ ਦੇਖਦੀ, ਉਹ ਆਪਣੇ ਆਪੇ ਨੂੰ ਨਿਸ਼ਾਵਰ ਕਰ ਦਿੰਦੀ। ਇਸ ਲਈ ਜਿਹੜੀ ਬੇਨਤੀ ਕਰ ਰਿਹਾ ਸਾਂ ਕਿ ਇਹ ਜਿਹੜਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਇਹਦਾ ਪ੍ਰਗਟਾਵ ਹੋਇਆ, ਉਹ ਇੱਕ ਸਤੀ ਤੋਂ ਸੀ ਜਿਹਦਾ ਨਾਮ ਤੁਸੀਂ ਇਤਿਹਾਸ ਦੇ ਅੰਦਰ ਰਜਨੀ ਸੁਣਦੇ ਹੋ। ਤੇ ਰਜਨੀ ਨੇ ਜਦੋਂ ਰੱਬ ਦੀ ਗੱਲ ਕੀਤੀ, ਉਹਦਾ ਪਿਤਾ ਸ਼ਾਹੂਕਾਰ ਸੀ, ਉਹਨੇ ਕਿਹਾ ਵੀ ਮੈਂ ਤੈਨੂੰ ਪਿੰਗਲੇ ਨਾਲ ਵਿਆਹ ਦੇਣਾ ਜਿਹਨੂੰ ਕੋੜ ਚੱਲਿਆ ਹੋਇਆ, ਤੇ ਫਿਰ ਤੈਨੂੰ ਦੇਖਾਂਗਾ ਰੱਬ ਕਿਵੇਂ ਤੈਨੂੰ ਸੰਭਾਲਦਾ ਹੈ। ਜੇ ਕੋਈ ਪਰਮਾਤਮਾ ਹੈ, ਉਹਨੇ ਉੱਥੋਂ ਕਿਤੇ ਨਗਰ ਵਿੱਚੋਂ ਫੜਿਆ ਇੱਕ ਪਿੰਗਲਾ ਜਿਹਦੇ ਸਰੀਰ ਤੇ ਕੋੜ ਸੀ, ਬਿਮਾਰੀ ਸੀ, ਉਹਦੇ ਨਾਲ ਲੜ ਲਾ ਦਿੱਤਾ, ਉਹਦੇ ਨਾਲ ਸ਼ਾਦੀ ਕਰ ਦਿੱਤੀ। ਹੁਣ ਇਹ ਜੋੜ ਦੇਖਣਾ, ਇਹ ਇੱਕ ਜ਼ਮੀਨ ਤੇ ਅਸਮਾਨ ਦਾ ਫਰਕ ਸੀ, ਪਰ ਉਹਨੇ ਇਸ ਧਾਰਨਾ ਨੂੰ ਪੁਗਾ ਕੇ ਦਿਖਾ ਦਿੱਤਾ। ਉਹਨੇ ਉਹਨੂੰ ਚੁੱਕਿਆ ਜਿਵੇਂ ਦਾ ਹੈ ਸੀ, ਉਹਨੂੰ ਪਾਲਣਾ ਸ਼ੁਰੂ ਕਰ ਦਿੱਤਾ, ਮੰਗ ਕੇ ਖਵਾਉਣਾ ਸ਼ੁਰੂ ਕਰ ਦਿੱਤਾ, ਔਰ ਇਸ ਨੀਅਤ ਨੂੰ ਭਾਗ ਲੱਗੇ ਤੇ ਉਸ ਅੰਮ੍ਰਿਤਸਰ ਵਾਲੀ ਧਰਤੀ ਤੇ ਉਸ ਪਿੰਗਲੇ ਦਾ ਉਧਾਰ ਹੋਇਆ, ਜਿਹਨੂੰ ਸਤਿਗੁਰੂ ਕਹਿੰਦੇ ਜਿਤ ਨਾਤੈ ਕੌਆ ਹੰਸ ਹੋਵੇ। ਉੱਥੇ ਜਾ ਕੇ ਉਹ ਅਰੋਗ ਹੋਇਆ ਤੇ ਇਹ ਜਿਹੜੀ ਥਾਂ ਹੈ ਆਮ ਲੋਕਾਂ ਵਿਚ ਪ੍ਰਗਟ ਹੋ ਗਈ। ਇਹਦੀ ਸ਼ੁਰੂਆਤ ਹੀ ਉਹਨਾਂ ਲੋਕਾਂ ਤੋਂ ਹੋਈ ਏ ਜਿਹਦਾ ਨਾਮ ਇਤਿਹਾਸ ਨੇ ਸਤੀ ਲਿਖਿਆ। ਸਤੀ ਦਾ ਅਰਥ ਆਪਣਾ ਜੀਵਨ ਕੁਰਬਾਨ ਕਰ ਦੇਣ ਵਾਲੀ ਇਸਤਰੀ। ਇਸ ਥਾਂ ਤੇ ਮੈਂ ਬੇਨਤੀ ਕਰ ਰਿਹਾ ਸਾਂ ਕਿ ਇਹ ਦੋ ਤਰ੍ਹਾਂ ਦਾ ਸਤੀ ਕੌਣ ਹੈ, ਜੀ ਦਾਨ ਕੌਣ ਮੰਗਦਾ ਹੈ ਜਿਹਨੂੰ ਸੰਸਾਰ ਵੱਲੋਂ ਝਟਕਾ ਲੱਗੇ। ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਅੰਦਰ ਇਸ ਥਾਂ ਤੇ ਇੱਕ 12-13 ਸਾਲ ਦਾ ਬੱਚਾ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਬੈਠਾ ਹੈ। ਕੀਰਤਨ ਹੁੰਦਾ ਰਿਹਾ, ਸਮਾਧੀ ਜੁੜੀ ਰਹੀ। ਬਚਪਨ ਦੀ ਉਮਰ ਹੈ, ਕਿਸ਼ੋਰ ਉਮਰ ਹੈ, 13 ਸਾਲ ਦੀ ਉਮਰ ਹੈ। ਸਤਿਗੁਰਾਂ ਨੇ ਵੀ ਅੱਖ ਖੋਲ ਕੇ ਦੇਖਿਆ ਵੀ ਇਹ 3-4 ਘੰਟਿਆਂ ਤੋਂ ਬੱਚਾ ਹੈ, ਇੱਕੋ ਜਿਹਾ ਬੈਠਾ ਹੈ, ਟਿਕ ਕੇ ਹਿਲਦਾ ਨਹੀਂ, ਇਕਾਗਰ ਚਿੱਤ ਹੈ। ਪਤਾ ਨਹੀਂ ਇਹਦੇ ਵਿੱਚ ਰੱਬ ਦੀ ਕਿਹੜੀ ਬਰਕਤ ਭਈ ਪਈ ਹੈ। ਕੀਰਤਨ ਦੀ ਸਮਾਪਤੀ ਹੋਈ, ਸਤਿਗੁਰਾਂ ਨੇ ਨਾਮ ਪੁੱਛਿਆ, ਕਹਿਣ ਲੱਗਾ ਮੇਰਾ ਬੂੜਾ ਨਾਮ ਹੈ। ਇਹ ਉਮਰ ਬੱਚਿਆਂ ਦੀ ਖੇਡਣ ਵਾਲੀ ਏ, ਤੇ ਤੂੰ ਕਿਵੇਂ ਸਥਾਨ ਤੇ ਟਿਕ ਕੇ ਬੈਠਾ ਹੋਇਆ, ਜਿਵੇਂ ਕੋਈ ਜੋਗੀ ਸਮਾਧੀ ਲਾ ਕੇ ਬੈਠਾ ਹੁੰਦਾ। ਤੇ ਉਸਨੇ ਇੱਕ ਬਚਨ ਕਿਹਾ ਸੀ, ਸਤਿਗੁਰੂ ਮੈਨੂੰ ਇਸ ਸਰੀਰ ਦੀ ਨਾਸ਼ਮਾਨਤਾ ਦਾ ਪਤਾ ਚੱਲ ਗਿਆ, ਇਸ ਕਰਕੇ ਮੈਂ ਕਿਸੇ ਨਵੇਂ ਰਸ ਦੀ ਖੋਜ ਵਿੱਚ ਤੁਰਿਆ ਹੋਇਆ। ਖੋਜ ਕੌਣ ਕਰੇਗਾ ਰੱਬ ਦੀ, ਪਰਮਾਤਮਾ ਦੀ ਖੋਜ ਕੌਣ ਕਰੇਗਾ, ਜਿਹੜਾ ਸਰੀਰ ਦੇ ਵਿੱਚ ਰਹਿੰਦਿਆਂ ਹੋਇਆ ਵੀ ਸਰੀਰ ਤੋਂ ਅਗਲੇ ਜੀਵਨ ਨਾਲ ਸਾਂਝ ਪਾਉਣਾ ਚਾਹੇ, ਭਾਵੇਂ ਉਹ ਕਿਹੜੀ ਅਵਸਥਾ ਵਿੱਚ ਹੋਵੇ। ਨਹੀਂ ਤੇ ਦੂਸਰਾ ਆਦਮੀ ਕਦੀ ਖੋਜ ਨਹੀਂ ਕਰੇਗਾ, ਭਾਵੇਂ ਉਹਦੀ ਉਮਰ 70 ਸਾਲ ਕਿਉਂ ਨਾ ਹੋਵੇ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਇਹਦੀ ਉਮਰ, ਇਹਦੀ ਉਮਰ ਬਚਪਨ ਦੀ ਹੈ, ਇਹਦੀ ਉਮਰ ਜਵਾਨੀ ਦੀ ਹੈ, ਇਹਦੀ ਉਮਰ ਬੁਢੇਪੇ ਦੀ ਹੈ, ਇਹਦੇ ਕੋਈ ਅਰਥ ਨਹੀਂ ਹਨ। ਇਸ ਦੁਨੀਆਂ ਵਿੱਚ ਕਈ ਥਾਵਾਂ ਤੇ 12-12 ਸਾਲਾਂ ਦੇ ਬੱਚਿਆਂ ਦੇ ਵਿੱਚ 50-50, 60-60 ਸਾਲਾਂ ਦੇ ਬਜ਼ੁਰਗ ਬੈਠੇ ਹੋਏ ਨੇ, ਉਹਦੇ ਸੁਰਤ ਦੇ ਤੌਰ ਤੇ ਹਨ। ਇੱਥੇ ਕਈ 20-25 ਸਾਲਾਂ ਦੇ ਵਿੱਚ 80-80 ਸਾਲ ਦੀ ਬਜ਼ੁਰਗੀ ਹੈ, ਜਿਨ੍ਹਾਂ ਦੇ ਵਿੱਚ ਪ੍ਰਭੂ ਦਾ ਪ੍ਰੇਮ ਹੈ, ਸਰੀਰ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ। ਔਰ ਉਸ ਨੂੰ ਪੈਗੰਬਰ ਕਿਹਾ ਗਿਆ ਹੈ, ਉਸ ਨੂੰ ਅਵਤਾਰ ਕਿਹਾ ਗਿਆ ਇਸ ਧਰਤੀ ਵਿੱਚ। ਇਸ ਦੁਨੀਆਂ ਦੇ ਵਿੱਚ ਸ਼ੇਖ ਸਹਿਦੀ ਕਹਿੰਦਾ ਅਵਤਾਰ ਕੌਣ ਨੇ, ਕਿ ਜਿਹੜੇ ਪਹਿਲਾਂ ਹੋਏ ਉਹੀ ਅਵਤਾਰ ਸਨ ਜਾਂ ਬਾਅਦ ਵਿੱਚ ਵੀ ਕੋਈ ਪੈਦਾ ਹੋਏ। ਅਵਤਾਰ ਕਿਹਨਾਂ ਨੂੰ ਕਿਹਾ ਜਾਂਦਾ? ਉਹ ਕਹਿੰਦਾ ਜਿਹੜਾ ਮਨੁੱਖ ਭਰ ਜਵਾਨੀ ਵਿੱਚ ਆਪਣਾ ਆਪਾ ਖੁਦਾ ਦੇ ਇਸ਼ਕ ਵਿੱਚ ਭੇਟ ਕਰ ਦਿੰਦਾ, ਉਸ ਬੰਦੇ ਨੂੰ ਇਸ ਧਰਤੀ ਤੇ ਅਵਤਾਰ ਕਹਿਣਾ ਚਾਹੀਦਾ। ਉਹਦੇ ਤੋਂ ਵੱਡਾ ਹੋਰ ਕੌਣ ਪੈਗੰਬਰ ਹੋ ਸਕਦਾ ਹੈ, ਉਹਦੇ ਤੋਂ ਵੱਡਾ ਹੋਰ ਕੌਣ, ਕਿਉਂਕਿ ਸਾਰੀਆਂ ਤਾਕਤਾਂ ਵੀ ਹੱਥ ਵਿੱਚ ਨੇ, ਸਾਰੀ ਸ਼ਕਤੀ ਉਹਦੇ ਹੱਥਾਂ ਦੇ ਵਿੱਚ ਹੈ, ਪਰ ਜਿਸ ਨੇ ਉਹਨੂੰ ਘੜਿਆ ਹੈ ਉਹ ਕਿਸੇ ਵੱਡੇ ਰਸ ਦੀ ਖੋਜ ਵਿੱਚ ਲੱਗਾ ਹੋਇਆ, ਇਸ ਲਈ ਉਹਨੂੰ ਪੈਗੰਬਰ ਕਿਹਾ ਜਾ ਸਕਦਾ। ਇਸ ਤਰ੍ਹਾਂ ਦੇ ਬੜੇ ਲੋਕ ਹੋਏ, ਔਰ ਜਿੰਨੇ ਭਗਤ ਹੋਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਸਾਰੇ ਜਵਾਨੀ ਵਿੱਚ ਤੁਰੇ ਸਨ, ਇੱਕ ਦੋ ਨੂੰ ਛੱਡ ਕੇ। ਬਾਬਾ ਫਰੀਦ ਸਾਹਿਬ ਤੇ ਬਚਪਨ ਤੋਂ ਚੱਲੇ, ਤੁਹਾਨੂੰ ਪਤਾ ਹੈ ਕਿ ਜਿੰਨੇ ਵੀ ਲੋਕ। ਇਸ ਲਈ ਸਾਡੇ ਸਮਾਜ ਦਾ ਇਹ ਜਿਹੜਾ ਨਾਰਾ ਹੈ ਵੀ ਜਦੋਂ ਬੰਦਾ ਟੁੱਟ ਖੁੱਸ ਜਾਂਦਾ ਹੈ, ਉਹਦੀ ਉਮਰ ਅੱਧਿਓਂ ਜ਼ਿਆਦਾ ਲੰਘ ਜਾਂਦੀ, ਉਦੋਂ ਜਾਏ ਗੁਰਦੁਆਰੇ, ਬਿਲਕੁਲ ਗਲਤ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਉਲਟ ਹੈ ਵਿਚਾਰ, ਔਰ ਇਸ ਅੰਨੇ ਵਿਚਾਰ ਨੇ ਧਾਰਮਿਕ ਦੁਨੀਆਂ ਦੇ ਵਿੱਚ ਖਾਮੋਸ਼ ਔਰ ਨਿਰਾਸ਼ ਵਿਅਕਤੀ ਪੈਦਾ ਕੀਤੇ, ਨਿਰਾਸ਼ਾ ਪੈਦਾ ਹੋਈ, ਕਿਉਂਕਿ ਇਸ ਉਮਰ ਵਿੱਚ ਧਰਮ ਕਮਾਉਣ ਵਾਲਿਆਂ ਦੇ ਵਿੱਚ ਜ਼ਿਆਦਾਤਰ ਲੋਕ ਧਰਮ ਕਮਾਉਣ ਵਿੱਚ ਨਿਸ਼ਫਲ ਹੋ ਜਾਂਦੇ ਨੇ, ਫੇਲ ਹੋ ਜਾਂਦੇ ਨੇ, ਕਿਉਂਕਿ ਸ਼ਕਤੀ ਹੁੰਦੀ ਨਹੀਂ, ਤਾਕਤ ਹੁੰਦੀ ਨਹੀਂ, ਮਨੁੱਖ ਕਰ ਨਹੀਂ ਸਕਦਾ, ਤਾਕਤ ਹੀ ਨਹੀਂ ਹੈ, ਕਰੇਗਾ ਕਿਵੇਂ, ਉਹਦਾ ਕੋਈ ਬਿਰਲਾ ਹੈ। ਮੰਨ ਲਓ ਕੋਈ ਪੁਰਾਣੇ ਭਾਗ ਜਿਸ ਦੇ ਇਕੱਠੇ ਹੋਏ ਨੇ, ਜਾਂ ਕੋਈ ਜਦੋਂ ਵੀ ਸ਼ੁਰੂ ਕਰੇ ਉਹਦੀ ਸ਼ੁਰੂਆਤ ਹੋ ਜਾਏਗੀ, ਪਰ ਅਸਲ ਵਿੱਚ ਤਾਂ ਇਹ ਘਰ ਜਿਹੜਾ ਹੈ ਜਵਾਨੀ ਤੋਂ ਸ਼ੁਰੂ ਹੁੰਦਾ ਹੈ, ਤਾਕਤ ਤੋਂ ਸ਼ੁਰੂ ਹੁੰਦਾ ਹੈ। ਇਸ ਕਰਕੇ ਸਤੀ ਦੇ ਅਰਥ ਬਾਬਾ ਬੁੱਢਾ ਜੀ ਨੇ, ਜਿਨ੍ਹਾਂ ਦਾ ਨਾਮ ਬੂੜਾ ਸੀ ਪਹਿਲਾਂ, ਸਤਿਗੁਰਾਂ ਨੇ ਪੁੱਛਿਆ ਵੀ ਇਸ ਉਮਰ ਵਿੱਚ ਤੈਨੂੰ ਰੱਬ ਦਾ ਪ੍ਰੇਮ ਕਿਵੇਂ ਜਾਗਿਆ, ਇਹ ਕੀ ਕਾਰਨ ਹੈ, ਕਿਹੜੇ ਢੰਗ ਕਰਕੇ ਤੇਰੇ ਅੰਦਰ ਪਰਮਾਤਮਾ ਦਾ ਪ੍ਰੇਮ ਪੈਦਾ ਹੋਇਆ। ਤੇ ਉਹਨਾਂ ਨੇ ਇੱਕ ਗੱਲ ਕਹੀ ਸੀ, ਸਤਿਗੁਰੂ ਮੈਂ ਇੱਕ ਦਿਨ ਬੜੀ ਅਜੀਬ ਘਟਨਾ ਵੇਖੀ, ਮੈਨੂੰ ਬੜੀ ਭੁੱਖ ਲੱਗੀ ਸੀ, ਮੈਂ ਆਪਣੀ ਮਾਤਾ ਨੂੰ ਕਿਹਾ ਮੈਂ ਭੋਜਨ ਛਕਣਾ, ਉਹਨੇ ਕਿਹਾ ਗੋੜਿਆ ਮੇਰੇ ਕੋਲ ਬੈਠ ਜਾ, ਉਹਨੇ ਚੁੱਲ ਵਿੱਚ ਕੋਲ ਸਮਾਨ ਰੱਖਿਆ ਪ੍ਰਸ਼ਾਦਾ ਪਕਾਉਣ ਦਾ, ਕੋਲ ਲੱਕੜਾਂ ਰੱਖੀਆਂ, ਮੈਂ ਕੋਲ ਬੈਠ ਗਿਆ, ਉਹਨੇ ਲੱਕੜਾਂ ਰੱਖ ਕੇ ਅੱਗ ਲਾਉਣ ਦਾ ਕਈ ਵਾਰੀ ਯਤਨ ਕੀਤਾ, ਲੱਕੜਾਂ ਮੋਟੀਆਂ ਸਨ, ਅੱਗ ਨਹੀਂ ਸਨ ਫੜਦੀਆਂ, ਮੈਂ ਸਭ ਕੁਝ ਬੜੇ ਧਿਆਨ ਨਾਲ ਵੇਖ ਰਿਹਾ ਸੀ, ਬੇਸਬਰੀ ਨਾਲ ਦੇਖ ਰਿਹਾ ਸੀ। ਮੈਂ ਇਹ ਵਿੱਚ ਤਾਂ ਬੇਨਤੀ ਕਰ ਰਿਹਾ ਵੀ ਬੰਦਾ ਰੱਬ ਦੀ ਖੋਜ ਵੱਲ ਤੁਰੇਗਾ ਕਦੋਂ, ਉਹ ਕਿਹੜਾ ਥਾਂ ਹੈ, ਜਦੋਂ ਇਹ ਸਰੀਰ ਬੰਦੇ ਨੂੰ ਅਸੱਤ ਦਿਸੇਗਾ, ਝੂਠਾ ਦਿਸੇਗਾ, ਉਹਦੇ ਤੋਂ ਪਹਿਲਾਂ ਨਹੀਂ ਕਰੇਗਾ, ਉਹਦੇ ਤੋਂ ਪਹਿਲਾਂ ਮਨੁੱਖ ਕਿਵੇਂ ਉਹਦੀ ਖੋਜ ਕਰੇਗਾ। ਇਸ ਲਈ ਧਰਮ ਦੇ ਮਾਰਗ ਤੇ ਭੀੜ ਚੱਲਦੀ ਹੈ, ਪਰ ਪਰਮਾਤਮਾ ਦੇ ਖੋਜੀ ਬਹੁਤ ਘੱਟ ਹੁੰਦੇ ਨੇ, ਕਿਉਂਕਿ ਉਹਨਾਂ ਦਾ ਜੀਵਨ ਤੇ ਸਾਰਾ ਪਦਾਰਥ ਵਿੱਚ ਹੀ ਬਹਿੰਦਾ ਹੁੰਦਾ। ਜਿਹੜੀ ਅੰਦਰ ਸੋਚਣੀ ਹੈ, ਜਿਹੜਾ ਧਿਆਨ ਹੈ, ਉਹਦਾ ਪਦਾਰਥ ਦੇ ਵਿੱਚ ਡੁੱਬਾ ਰਹਿੰਦਾ ਹੈ, ਉਹਨਾਂ ਰਸਾਂ ਦੇ ਵਿੱਚ। ਉਹਦੇ ਤੋਂ ਅਗਲੇ ਰਸ ਵੱਲ ਉਹਦਾ ਧਿਆਨ ਕਦੇ ਅਗਰਸਰ ਨਹੀਂ ਹੁੰਦਾ, ਕਦੇ ਤਤਪਰ ਨਹੀਂ ਹੁੰਦਾ, ਉਤੇਜਿਤ ਨਹੀਂ ਹੁੰਦਾ, ਇਸ ਕਰਕੇ ਉਹ ਖੋਜ ਨਹੀਂ ਕਰਦਾ। ਤੇ ਬਾਬੇ ਬੁੱਢੇ ਨੇ ਕਿਹਾ, ਸਤਿਗੁਰੂ ਮੇਰੀ ਮਾਤਾ ਨੇ ਕਈ ਵਾਰੀ ਉਹਨਾਂ ਲੱਕੜਾਂ ਨੂੰ ਅੱਗ ਲਾਉਣ ਦਾ ਯਤਨ ਕੀਤਾ ਪਰ ਉਹਨਾਂ ਨੂੰ ਅੱਗ ਨਹੀਂ ਲੱਗੀ। ਮੈਂ ਇਸ ਘਟਨਾ ਨੂੰ ਬੜੇ ਧਿਆਨ ਨਾਲ ਦੇਖ ਰਿਹਾ ਸੀ। ਫਿਰ ਉਹਨੇ ਕੀ ਕੀਤਾ ਕਿ ਛੋਟੇ ਛੋਟੇ ਕੱਖ ਲੈ ਕੇ, ਉਹ ਕੱਖ ਚੁੱਲ ਵਿੱਚ ਲਾਏ, ਛੋਟੀਆਂ ਲੱਕੜਾਂ ਲਈਆਂ ਤੇ ਜਦੋਂ ਥੱਲੇ ਰੱਖ ਕੇ ਅੱਗ ਉਹਨੇ ਫੂਕ ਦਿੱਤੀ ਉਹਦੇ ਵਿੱਚ, ਤੇ ਝੱਟ ਛੋਟੀਆਂ ਲੱਕੜਾਂ ਨੂੰ ਅੱਗ ਲੱਗ ਗਈ। ਮਾਂ ਨੇ ਪ੍ਰਸ਼ਾਦਾ ਪਕਾਇਆ, ਉਹਨੇ ਮੇਰੇ ਸਾਹਮਣੇ ਰੱਖਿਆ, ਪਰ ਮੈਂ ਪ੍ਰਸ਼ਾਦੇ ਦੀ ਭੁੱਖ ਤੋਂ ਕਦੇ ਅਗਲੀ ਭੁੱਖ ਤੱਕ ਜਾ ਚੁੱਕਾ ਸੀ। ਇੰਨਾ ਹੀ ਸਮਾਂ ਲੱਗਾ ਸਿਰ, ਮੇਰੇ ਵਿੱਚ ਕੋਈ ਹੋਰ ਭੁੱਖ ਪੈਦਾ ਹੋ ਗਈ। ਕਾਹਦੀ ਭੁੱਖ ਪੈਦਾ ਹੋਈ? ਮੇਰੇ ਮਨ ਵਿੱਚ ਇਹ ਖਿਆਲ ਪੈਦਾ ਹੋਇਆ ਵੀ ਜੇ ਅੱਗ ਪਹਿਲਾਂ ਛੋਟੀਆਂ ਲੱਕੜਾਂ ਨੂੰ ਲੱਗ ਸਕਦੀ ਹੈ ਤੇ ਮੌਤ ਵੀ ਪਹਿਲਾਂ ਛੋਟੇ ਸਰੀਰਾਂ ਦੇ ਆ ਸਕਦੀ ਹੈ। ਇਹ ਵਿਗਿਆਨ ਉਹਦੇ ਵਿੱਚ ਪੈਦਾ ਹੋ ਗਿਆ, ਇਹ ਮੌਤ ਦੀ ਯਾਦ ਸ਼ੁਰੂ ਹੋ ਗਈ। ਹੈ ਤਾਂ ਬੜੀ ਕੌੜੀ ਇਹ ਗੱਲ ਖਿਆਲ ਵਿੱਚ ਰੱਖਣ। ਦੁਨੀਆਂ ਦੇ ਵਿੱਚ ਜੋ ਵੀ ਮਨੁੱਖ ਕੋਈ ਉੱਚਾ ਹੋਇਆ ਜਾਂ ਵੱਡਾ ਹੋਇਆ ਹੈ, ਉਹ ਕੌੜੀਆਂ ਚੀਜ਼ਾਂ ਵਿੱਚੋਂ ਲੰਘ ਕੇ ਹੋਇਆ, ਸੇਖ ਦੇ ਵਿੱਚੋਂ। ਇਹ ਕਦੀ ਖਿਆਲ ਵਿੱਚ ਰੱਖ ਲੈਣਾ। ਜਿਹੜਾ ਮਨੁੱਖ ਜੀਵਨ ਵਿੱਚ ਇਹ ਚਾਹੁੰਦਾ ਕਿ ਮੈਂ ਸਿਰਫ ਸਰੀਰ ਦੇ ਸੁੱਖਾਂ ਵਿੱਚ ਡਿੱਗਾ ਰਵਾਂ, ਉਹ ਤੇ ਇੱਕ ਮਸ਼ੀਨ ਦੀ ਤਰ੍ਹਾਂ ਹੈ, ਜਿਵੇਂ ਮੁਰਦਾ ਪਿਆ ਹੋਇਆ, ਜਿਵੇਂ ਕੋਈ ਕੌਮਾਂ ਦੇ ਵਿੱਚ ਵਿਅਕਤੀ ਪਿਆ ਹੈ, ਉਹਨੂੰ ਭੋਜਨ ਨਹੀਂ ਜਾਓ ਖਾਈ ਜਾਏਗਾ, ਸਵਾਸ ਨਹੀਂ ਜਾ ਰਿਹਾ ਹੈ, ਉਹ ਤੇ ਮੁਰਦਾ ਹੈ। ਜੀਵਨ ਜਿਨ੍ਹਾਂ ਦਾ ਵੀ ਉੱਚਾ ਗਿਆ ਹੈ, ਉਹ ਕਿਸੇ ਨਾ ਕਿਸੇ ਸੇਖ ਦੇ ਵਿੱਚੋਂ ਲੰਘਿਆ। ਇਸ ਕਰਕੇ ਮੌਤ ਤੋਂ ਸ਼ੁਰੂਆਤ ਹੋ ਗਈ। ਕਹਿਣ ਲੱਗੇ, ਉਦੋਂ ਤੋਂ ਮੈਂ ਉਦਾਸ ਹਾਂ, ਮੈਂ ਖੋਜ ਕਰ ਰਿਹਾ ਸੀ ਕੋਈ ਮਿਲੇ ਜਿਹੜਾ ਇਸ ਸਰੀਰ ਤੋਂ ਅਗਲੇ ਰਸ ਦੀ ਗੱਲ ਮੇਰੇ ਕੰਨਾਂ ਵਿੱਚ ਪਾਏ, ਤੇ ਅੱਜ ਮੈਂ ਇੱਥੇ ਗਾਵਾਂ ਮੱਝਾਂ ਚਾਰਦਾ ਤੁਹਾਡੇ ਕੋਲ, ਆ ਮੇਰੇ ਕੰਨਾਂ ਵਿੱਚ ਕੀਰਤਨ ਪਿਆ ਹੈ, ਤੇ ਮੈਨੂੰ ਉਸ ਅਗਲੇ ਰਸ ਦੀ ਪ੍ਰਤੀਤੀ ਹੋਣ ਲੱਗ ਪਈ। ਮੇਰੇ ਅੰਦਰ ਉਹ ਨਵਾਂ ਰਸ ਪੈਦਾ ਹੋਣ ਲੱਗ ਪਿਆ ਹੈ, ਮੇਰੇ ਅੰਦਰ ਇਹ ਨਵੇਂ ਖਿਆਲ ਪੈਦਾ ਹੋਣ ਲੱਗ ਪਏ। ਇਸ ਕਰਕੇ ਮੈਂ ਉਹਦੀ ਖੋਜ ਵਿੱਚ ਆਇਆ, ਸਤਿਗੁਰਾਂ ਨੇ ਕਿਰਪਾ ਕੀਤੀ ਤੇ ਇਸ ਸਿੱਖ ਦੀ ਘਾਲਣਾ ਉਥੋਂ ਸ਼ੁਰੂ ਹੋ ਗਈ 13 ਸਾਲ ਤੋਂ। ਔਰ ਫਿਰ 125 ਸਾਲ ਤੱਕ ਸਰੀਰਕ ਤੌਰ ਤੇ ਰਹੇ, 6 ਪਾਤਸ਼ਾਹੀਆਂ ਤੱਕ। ਇਸ ਲਈ ਉਸ ਰੱਬ ਦੇ ਘਰ ਦੀ ਖੋਜ ਕੌਣ ਕਰੇਗਾ ਜਿਹਨੂੰ ਦੋ ਕਾਰਨ ਨੇ, ਜਾਂ ਤੇ ਸਰੀਰ ਜੀਵਨ ਦੇ ਵਿੱਚ ਬੰਦੇ ਨੂੰ ਕੋਈ ਨਾ ਕੋਈ ਸੰਸਾਰ ਦੇ ਵਿੱਚੋਂ ਸਿੱਖਿਆ ਮਿਲੇ, ਤੇ ਜਾਂ ਫਿਰ ਬੰਦਾ ਗੁਰੂ ਤੇ ਵਿਸ਼ਵਾਸ ਕਰ ਲੈ, ਫਿਰ ਉਹ ਮਨੁੱਖ ਸੰਸਾਰ ਨੂੰ ਅਸੱਤ ਸਮਝ ਕੇ ਅੱਗੇ ਤੁਰੇਗਾ। ਉਹਦੇ ਤੋਂ ਪਹਿਲਾਂ ਜਿੰਨਾ ਚਿਰ ਮਨੁੱਖ ਕੇਵਲ ਸੰਸਾਰ ਨੂੰ ਹੀ ਜੀਵਨ ਸਮਝਦਾ ਹੈ, ਕੇਵਲ ਸੰਸਾਰ ਦੇ ਦਾਨ ਨੂੰ ਦਾਨ ਸਮਝ ਰਿਹਾ ਹੈ, ਉਹਨਾਂ ਚਿਰ ਉਹ ਸਤੀ ਨਹੀਂ ਹੈ। ਜਿਸ ਦਿਨ ਮਨੁੱਖ ਜੀ ਦਾਨ ਮੰਗੇਗਾ ਗੁਰੂ ਕੋਲੋਂ, ਉਸ ਦਿਨ ਉਹ ਧਰਮ ਦੀ ਦੁਨੀਆਂ ਵਿੱਚ ਪਹਿਲਾ ਕਦਮ ਰੱਖੇਗਾ। ਇਸ ਲਈ ਪਰਮਾਤਮਾ ਨੂੰ ਭਗਤਾਂ ਨੇ ਜੀ ਦਾਤਾ ਕਿਹਾ ਹੈ, ਜੀ ਦਾਨ ਦੇਣ ਵਾਲੇ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਤੇ ਭਗਤੀ ਲਾਇਨ, ਹਰਸੋਂ ਲੈਣ ਮਿਲਾਏ। ਇਹ ਜੀ ਦਾ ਦਾਨ। ਸਰੀਰ ਦੇ ਦਾਨ ਤਾਂ ਬਹੁਤ ਸਾਰੇ ਲੋਕ ਕਰਦੇ, ਬੜੇ ਬੜੇ ਵੱਡੇ ਦਾਨੀ ਹੋਏ ਨੇ, ਕਈਆਂ ਨੇ ਬਹੁਤ ਸਾਰੇ ਦਾਨ ਕੀਤੇ, ਪਰ ਜੀ ਦਾਨ ਕਿਸੇ ਨੂੰ ਦੇ ਦੇਣਾ ਹੈਣ, ਸਰੀਰ ਦੇ ਦਾਨ ਵੀ ਬਹੁਤ ਵੱਡੇ, ਪਰ ਸਤਿਗੁਰੂ ਕਹਿੰਦੇ ਉਹ ਹੰਕਾਰੀ ਵੀ ਕਰ ਸਕਦੇ। ਇਸ ਲਈ ਚੰਗਾ ਹੈ ਦਾਨ ਦੇਣਾ, ਵੰਡਣਾ। ਉਹਦੇ ਅੰਦਰ ਜੀਵਨ ਦੇ ਵਿੱਚ ਕੀ ਵਾਪਰਦਾ ਹੈ ਕਿ ਵੰਡਣ ਦੇ ਨਾਲ ਮਨੁੱਖ ਦਾ ਲੋਭ ਟੁੱਟਦਾ ਹੈ। ਇਹ ਗੱਲ ਖਿਆਲ ਰੱਖਣਾ ਕਿ ਸਤਿਗੁਰੂ ਨੇ ਜਿਹੜੇ ਦਸਵੰਧ ਦੀ ਗੱਲ ਕੀਤੀ ਗੁਰੂ ਨਾਨਕ ਦੇ ਘਰ ਵਿੱਚ, ਉਹਦਾ ਕਾਰਨ ਇਹ ਨਹੀਂ ਸੀ ਵੀ ਗੁਰੂ ਉਹਨਾਂ ਤੋਂ ਕੋਈ ਖੋਣਾ ਚਾਹੁੰਦਾ ਹੈ। ਅਸੀਂ ਕਈ ਵਾਰੀ ਕਹਿੰਦੇ ਹਾਂ ਅਸੀਂ ਦਸਵੰਧ ਦਿੰਦੇ ਹਾਂ, ਅਸਲ ਵਿੱਚ ਇਹ ਲਫ਼ਜ਼ ਵੀ ਅਧੂਰਾ ਹੈ। ਪਹਿਲੀ ਗੱਲ ਤੇ ਸਿੱਖ ਦਸਵੰਧ ਦਿੰਦਾ ਹੀ ਕੋਈ ਨਹੀਂ ਹੈ, ਗੁਰੂ ਜੇ ਦਿੰਦਾ ਵੀ ਹੈ ਤੇ ਉਹਦਾ ਉਹ ਪ੍ਰਦਰਸ਼ਨ ਕਰਦਾ ਜੋ ਦੇ ਰਿਹਾ। ਪਰ ਇਸ ਗੱਲ ਦੀ ਸਮਝ ਨਹੀਂ ਕਿ ਜੇ ਉਹਨੇ ਤੈਨੂੰ 100 ਦਿੱਤਾ ਹੈ ਤੇ ਤੂੰ ਉਹਦੇ ਵਿੱਚੋਂ 10 ਦੇ ਕੇ ਉਹਨੂੰ 10 ਵਿੱਚੋਂ ਮੋੜ ਰਿਹਾ ਤੇ 90 ਤੂੰ ਰੱਖ ਰਿਹਾ ਉਹਦੇ ਕੋਲ। ਪਰ ਅਸੀਂ ਉਸ ਭਾਵਨਾ ਦੇ ਨਾਲ, ਹੰਕਾਰ ਦੀ ਭਾਵਨਾ ਨਾਲ ਦੇਖ ਲਿਆ ਵੀ ਮੈਂ 10 ਵਾਪਸ ਕਰ ਦਿੱਤੇ। ਇਸ ਕਰਕੇ ਸਤਿਗੁਰਾਂ ਨੇ ਸਾਰੇ ਧਰਮਾਂ ਦੇ ਵਿੱਚ ਚੱਲਣ ਵਾਲੇ ਪਖੰਡ ਦਾ ਇੱਥੇ ਚੋਟ ਲਾਈ ਕਿ ਕਿਵੇਂ ਕਿਵੇਂ ਲੋਕ ਦਾਨ ਕਰਕੇ ਹੰਕਾਰੇ ਹੁੰਦੇ ਨੇ, ਜਿਨ੍ਹਾਂ ਲੋਕਾਂ ਦੇ ਵਿਚ ਜੀ ਦਾਨ ਪੈਦਾ ਹੁੰਦਾ ਹੈ, ਭਾਵ ਜਿਹੜੇ ਖੁਦ ਬੰਦਗੀ ਕਰਦੇ ਨੇ ਤੇ ਬੰਦਗੀ ਕਰਦਿਆਂ ਕਰਦਿਆਂ ਜਿਨ੍ਹਾਂ ਦਾ ਅੰਦਰ ਖਜ਼ਾਨਾ ਭਰਿਆ ਜਾਂਦਾ ਹੈ, ਉਹ ਖਜ਼ਾਨਾ ਫਿਰ ਲੁਟਾਉਣ ਲੱਗ ਪੈਂਦੇ। ਉਹਨੂੰ ਬ੍ਰਹਮ ਗਿਆਨੀ ਕਿਹਾ ਗਿਆ ਹੈ, ਗੁਰਮੁਖ ਕਿਹਾ ਗਿਆ, ਜਿਨ੍ਹਾਂ ਬਾਰੇ ਆਪਾਂ ਸ਼ਬਦ ਕਹਿੰਦੇ ਹਾਂ ਬਈ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੇ ਨਾਮ ਜਪਾਲੈ। ਉਹ ਕੌਣ ਲੋਕ ਨੇ ਜਿਨ੍ਹਾਂ ਬਾਰੇ ਗੁਰੂ ਰਾਮਦਾਸ ਰਹਿ ਰਾਸ ਵਿਚ ਕਹਿੰਦੇ, ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਉਹਨਾਂ ਦਾ ਖਜ਼ਾਨਾ ਇੰਨਾ ਵੱਧ ਜਾਂਦਾ ਹੈ ਕਿ ਉਹ ਵੰਡਣ ਤੋਂ ਬਿਨਾਂ ਰਹਿ ਨਹੀਂ ਸਕਦੇ। ਉਹ ਜਿੱਧਰ ਜਿੱਧਰ ਨੂੰ ਤੁਰਦੇ ਨੇ ਉਹ ਖਜ਼ਾਨਾ ਉਹਦੇ ਵਿਚੋਂ ਡੁੱਲਦਾ। ਵੈਸੇ ਤਾਂ ਇਹ ਹਰ ਇੱਕ ਮਨੁੱਖ ਦੇ ਜੀਵਨ ਦੇ ਉੱਤੇ ਇਹ ਵਿਗਿਆਨ ਕੰਮ ਕਰਦਾ, ਜੋ ਕੁਝ ਸਾਡੇ ਅੰਦਰ ਹੋਏਗਾ ਨਾ ਉਹ ਬੋਲਣ ਨਾਲ ਬਾਹਰ ਨਹੀਂ ਡੁੱਲੇਗਾ। ਹਰ ਇੱਕ ਮਨੁੱਖ ਦਾਨੀ ਕਿਸੇ ਨਾ ਕਿਸੇ ਚੀਜ਼ ਦਾ, ਜ਼ਰੂਰ ਮਾਇਆ ਦਾ ਨਹੀਂ, ਪੈਸੇ ਦਾ ਨਹੀਂ, ਕੱਪੜਿਆਂ ਦਾ ਨਹੀਂ, ਭੋਜਨ ਦਾ ਨਹੀਂ, ਉਹ ਆਪਣੇ ਜੀਵਨ ਦਾ ਵੀ ਦਾਨ ਕਰ ਰਿਹਾ। ਜਿਵੇਂ ਜਿਵੇਂ ਦਾ ਅਸੀਂ ਜੀਵਨ ਜੀਵਿਆ ਹੈ, ਜਿਵੇਂ ਦੇ ਸਾਡੇ ਸੰਸਕਾਰ ਨੇ, ਜਿਵੇਂ ਦੇ ਅਸੀਂ ਕਰਮ ਕਰਨੇ ਆ, ਜਦੋਂ ਅਸੀਂ ਕਿਤੇ ਲੰਘਾਂਗੇ ਤੇ ਉਹ ਸਾਰਾ ਕੁਝ ਸਾਡੇ ਆਲੇ ਦੁਆਲੇ ਡੁੱਲਦਾ ਜਾਏਗਾ, ਪਤਾ ਲੱਗੇਗਾ ਮਨੁੱਖ ਕਿਵੇਂ ਦਾ। ਇਸ ਕਰਕੇ ਸਤਿਗੁਰੂ ਕਹਿੰਦੇ ਦਾਨ ਵੇਖ ਕੇ ਕਰ, ਇਹ ਗੱਲ ਸੱਚਾਈ ਹੈ, ਇੱਕ ਦਏਗਾ ਤੈਨੂੰ ਸੌ ਮਿਲੇਗਾ। ਇਹ ਕੇਵਲ ਮਾਇਆ ਤੇ ਆਧਾਰਿਤ ਨਹੀਂ ਸੀ, ਇਹ ਤਾਂ ਫਿਰ ਪੁਜਾਰੀ ਜਮਾਤ ਨੇ ਘੜ ਦਿੱਤਾ ਵੀ ਤੁਸੀਂ ਮੰਦਰ ਵਿਚ, ਮਸਜਿਦ ਵਿਚ, ਗੁਰਦੁਆਰੇ ਵਿਚ ਇੱਕ ਰੁਪਇਆ ਦਿਓ ਤੇ ਤੁਹਾਨੂੰ ਸੌ ਮਿਲੇਗਾ, ਇਥੋਂ ਤੱਕ ਸੀਮਿਤ ਕਰ ਦਿੱਤਾ ਗਿਆ। ਪਰ ਇਹ ਵਿਚਾਰ ਬੜਾ ਸੁਨਹਿਰੀ, ਬੜਾ ਸੁੰਦਰ ਸੀ। ਇਹਦੇ ਅਰਥ ਇਹ ਸਨ, ਜੇ ਤੂੰ ਕਿਸੇ ਦੇ ਰਾਹ ਦੇ ਵਿਚ ਇੱਕ ਕੰਡਾ ਰੱਖੇਗਾ, ਤੇਰੇ ਰਾਹ ਵਿਚ ਸੌ ਕੰਡੇ ਆ ਜਾਣਗੇ, ਆਪਣੇ ਆਪ ਖੜੇ ਹੋ ਜਾਣਗੇ, ਉਹ ਕਿਸੇ ਨੂੰ ਕਰਨਾ ਨਹੀਂ ਪਏਗਾ। ਜੇ ਤੂੰ ਕਿਸੇ ਦੇ ਰਾਹ ਦੇ ਵਿਚੋਂ ਜਿਧਰੋਂ ਉਹ ਆ ਰਿਹਾ ਇੱਕ ਕੰਡਾ ਉਹਦਾ ਉਠਾ ਲਏਗਾ, ਚੁੱਕ ਲਏਗਾ ਕਿ ਇਹਨੂੰ ਚੁੱਭ ਨਾ ਜਾਏ, ਉਹ ਦਇਆ ਹੋ ਜਾਏਗੀ, ਤੇਰੇ ਰਸਤੇ ਵਿਚੋਂ ਹਜ਼ਾਰਾਂ ਕੰਡੇ ਹਟ ਜਾਣਗੇ, ਤੈਨੂੰ ਮਹਾਂ ਸੁੱਖ ਦੀ ਪ੍ਰਾਪਤੀ ਹੋਏਗੀ। ਇਹ ਹੈ ਸਭ ਤੋਂ ਵੱਡਾ ਦਾਨ। ਇਸ ਲਈ ਦਾਨ ਤੇ ਦਇਆ ਦੇ ਅਰਥ ਵੀ ਕਈ ਨੇ। ਹੋ ਸਕਦਾ ਸਾਡੀ ਦਇਆ ਲੋਭ ਨਾਲ ਭਰੀ ਹੋਵੇ ਜਾਂ ਸਵਾਰਥ ਨਾਲ ਭਰੀ ਹੋਵੇ। ਕਈ ਲੋਕ ਕੀੜੀਆਂ ਤੇ ਪੈਰ ਨਹੀਂ ਰੱਖਦੇ, ਉਹਨਾਂ ਦੇ ਧਰਮ ਦੇ ਵਿਚ ਮਨਾਹੀ ਹੈ, ਜਦੋਂ ਬਾਰਿਸ਼ ਪੈਂਦੀ ਹੈ ਉਹ ਬਾਰਿਸ਼ ਦੇ ਵਿਚ ਤੁਰਦੇ ਨੇ, ਕਿਉਂਕਿ ਕੀੜੇ ਨਿਕਲਦੇ ਨੇ ਜ਼ਮੀਨ ਦੇ ਅੰਦਰੋਂ। ਕੋਈ ਤੁਰਿਆ ਜਾ ਰਿਹਾ ਸੀ, ਅੱਗੇ ਕੀੜੀਆਂ ਆ ਗਈਆਂ, ਪੈਰ ਨਹੀਂ ਰੱਖ ਰਿਹਾ, ਚੰਗੀ ਗੱਲ ਸੀ। ਪਰ ਇਹ ਗੱਲ ਖਿਆਲ ਰੱਖਣਾ ਜੇ ਉਹਨੂੰ ਪੁੱਛਿਆ ਜਾਏ ਵੀ ਕੀੜੀ ਤੇ ਪੈਰ ਕਿਉਂ ਨਹੀਂ ਰੱਖ ਰਿਹਾ ਤੇ ਉਹਦੇ ਪਿੱਛੇ ਕੀ ਧਾਰਨਾ ਕੰਮ ਕਰ ਰਹੀ ਹੈ, ਕਿਹੜੇ ਵਿਚਾਰ ਕੰਮ ਕਰ ਰਹੇ ਨੇ। ਉਹਦੇ ਪਿੱਛੇ ਵਿਚਾਰ ਕੰਮ ਪੈ ਕਰਦੇ ਨੇ ਵੀ ਜੇ ਕੀੜੀ ਮੇਰੇ ਪੈਰ ਥੱਲੇ ਆ ਕੇ ਮਰ ਗਈ ਤੇ ਅਗਲੇ ਜਨਮ ਮੈਨੂੰ ਕੀੜੀ ਬਣਨਾ ਪਏਗਾ ਤੇ ਕੀੜੀ ਮਨੁੱਖ ਬਣ ਕੇ ਮੇਰੇ ਉੱਤੇ ਪੈਰ ਰੱਖੇ। ਹੁਣ ਇਹਦੇ ਵਿੱਚ ਕੋਈ ਦਇਆ ਤਾਂ ਨਾ ਹੋਈ, ਇਹ ਤੇ ਹਿਸਾਬ ਕਿਤਾਬ ਹੈ। ਇਹ ਬੰਦਾ ਕੀੜੀ ਤੇ ਦਇਆ ਨਹੀਂ ਕਰ ਰਿਹਾ, ਇਹ ਤੇ ਆਪਣਾ ਆਪ ਬਚਾਉਣਾ ਚਾਹੁੰਦਾ ਹੈ। ਦਇਆ ਦਾ ਮਤਲਬ ਹੈ ਜਿਹਦੇ ਵਾਪਸ ਵਿੱਚ ਤੁਸੀਂ ਕੁਝ ਨਹੀਂ ਚਾਹੁੰਦੇ, ਜਿਹਨੂੰ ਪ੍ਰੇਮ ਕਹਿੰਦੇ ਨੇ ਦੂਸਰੇ ਸ਼ਬਦਾਂ ਵਿੱਚ, ਜਿਹਦੇ ਵਿੱਚ ਮਨੁੱਖ ਦੂਸਰੇ ਦੀ ਸੱਟ ਸਹਿ ਕੇ ਖੁਦ ਦੁਖੀ ਹੁੰਦਾ ਹੈ। ਉਹਨੂੰ ਵੇਖ ਕੇ ਕਿਸੇ ਦੇ ਅੰਦਰ ਜਦੋਂ ਦੁੱਖ ਪੈਦਾ ਹੁੰਦਾ ਹੈ ਨਾ, ਔਰ ਦੁਖੀ ਨੂੰ ਵੇਖ ਕੇ, ਇਸ ਲਈ ਸਤਿਗੁਰਾਂ ਨੇ ਅਰਦਾਸ ਕੀਤੀ ਸਦਾ ਸੰਸਾਰ ਵਾਸਤੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਂ। ਜਿਉਂ ਜਿਉਂ ਮਨੁੱਖ ਪਰਮਾਤਮਾ ਦੇ ਨੇੜੇ ਜਾਏਗਾ ਤਿਉਂ ਤਿਉਂ ਦੀ ਬਿਰਤੀ ਬਿਲਕੁਲ ਨਰਮ ਹੁੰਦੀ ਜਾਏਗੀ। ਉਹ ਸੰਸਾਰ ਦੇ ਦੁਖੀ ਮਨੁੱਖ ਨੂੰ ਵੇਖ ਕੇ ਉਹਦੇ ਅੰਦਰ ਦੁੱਖ ਵਧੇਗਾ, ਉਹਦਾ ਦੁੱਖ ਵੰਡਾਏਗਾ। ਇਹ ਠੀਕ ਹੈ, ਉਹ ਆਪ ਦੁਖੀ ਨਹੀਂ ਹੋ ਸਕਦਾ, ਉਹ ਐਸੀ ਦੁਨੀਆਂ ਵਿੱਚ ਚਲਾ ਗਿਆ ਜਿੱਥੇ ਦੁੱਖ ਦੀ ਪ੍ਰਵੇਸ਼ਕਾ ਨਹੀਂ ਹੈ, ਐਂਟਰੀ ਨਹੀਂ ਹੋ ਸਕਦੀ। ਪਰ ਐਸਾ ਮਨੁੱਖ ਦਇਆ ਕਰ ਰਿਹਾ, ਉਹ ਕੀੜੀ ਨੂੰ ਤਾਂ ਨਹੀਂ ਬਚਾਏਗਾ ਵੀ ਕੀੜੀ ਮਰੇਗੀ ਔਰ ਮੈਨੂੰ ਕੀੜੀ ਬਣਨਾ ਪਏਗਾ, ਉਹ ਕੀੜੀ ਦੇ ਦਰਦ ਕਰਕੇ, ਕੀੜੀ ਦਾ ਦਰਦ ਉਸ ਨੂੰ ਹੋ ਰਿਹਾ ਹੈ। ਇਹ ਦਇਆ ਦਾ ਸਰੂਪ ਹੈ, ਪ੍ਰੇਮ ਦਾ ਸਰੂਪ ਹੈ। ਇਸ ਲਈ ਬ੍ਰਹਮ ਗਿਆਨੀ ਜਿਹੜਾ ਹੈ, ਨਾਮ ਜਪਣ ਵਾਲਾ ਮਨੁੱਖ ਜਿਹੜਾ ਹੈ, ਨਾਮ ਨਾਲ ਜੁੜਿਆ ਹੋਇਆ ਜਿਹੜਾ ਮਨੁੱਖ ਹੈ, ਉਹ ਸੰਸਾਰ ਦੇ ਪ੍ਰੇਮ ਵਿੱਚ ਜਿਉਂਦਾ ਹੈ, ਨਾ ਕਿ ਸਵਾਰਥ ਵਿੱਚ ਕਿਸੇ ਹਿਸਾਬ ਕਿਤਾਬ ਦੇ ਵਿੱਚ। ਇਸ ਲਈ ਉਸਦੀ ਦਇਆ ਕੋਈ ਬਣੀ ਬਣਾਈ ਹੋਈ ਨਹੀਂ ਹੈ। ਜਿਵੇਂ ਭਾਈ ਘਰਿਆ ਜੀ ਪਾਣੀ ਪਿਆਉਣ ਵਾਲਿਆਂ ਵਿੱਚ ਸਾਨੂੰ ਸਾਰਿਆਂ ਨੂੰ ਪਿਆਰੀ ਗਏ, ਜਿਹੜਾ ਅੱਗੇ ਆ ਗਿਆ ਉਹਨੂੰ ਪਿਆਰੀ ਗਏ, ਬੁਲਾ ਲਿਆ ਗਿਆ। ਸਿੱਖਾਂ ਨੇ ਸ਼ਿਕਾਇਤ ਕੀਤੀ ਇਹ ਦੁਸ਼ਮਣ ਨੂੰ ਪਾਣੀ ਪਿਆਉਂਦਾ ਹੈ, ਭਾਈ ਘਨੱਈਆ ਜੀ ਆ ਗਏ ਔਰ ਜਦੋਂ ਸਾਹਮਣੇ ਆਏ ਸਤਿਗੁਰਾਂ ਨੇ ਪੁੱਛਿਆ, ਘਨੱਈਆ ਤੂੰ ਮੁਸਲਮਾਨਾਂ ਨੂੰ ਪਾਣੀ ਪਿਆਉਂਦਾ ਹੈ, ਦੁਸ਼ਮਣ ਨੂੰ ਪਾਣੀ ਪਿਆਉਂਦਾ ਹੈ? ਕਹਿਣ ਲੱਗਾ, ਨਹੀਂ ਮਹਾਰਾਜ, ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਆਇਆ। ਕਿਉਂ? ਕਹਿਣ ਲੱਗੇ ਇਸ ਦੁਨੀਆਂ ਵਿੱਚ ਹੁਣ ਕੋਈ ਦੁਸ਼ਮਣ ਬਚੇ ਹੀ ਨਹੀਂ ਹੈ, ਮੈਂ ਜਿਹਨੂੰ ਵੀ ਪਾਣੀ ਪਿਆਇਆ ਉਹ ਗੁਰੂ ਗੋਬਿੰਦ ਸਿੰਘ ਦਾ ਰੂਪ ਹੀ ਹੈ, ਸਾਰਿਆਂ ਵਿੱਚੋਂ ਤੁਹਾਡੇ ਦੀਦਾਰ ਹੋ ਰਹੇ। ਇਸ ਲਈ ਦੱਸੋ ਜੇ ਤੁਸੀਂ ਪਾਣੀ ਮੰਗੋ ਤੁਹਾਨੂੰ ਪਾਣੀ ਨਾ ਪਿਆਵਾਂ, ਇਹ ਪਾਪ ਮੈਂ ਕਿਵੇਂ ਕਰ ਸਕਦਾ। ਇਸ ਲਈ ਉਹ ਕਿੰਨੀ ਵੱਡੀ ਦਇਆ ਹੈ ਜਿਹੜੀ ਸਕੀਮ ਨਾਲ ਨਹੀਂ ਬਣਦੀ। ਬ੍ਰਹਮ ਗਿਆਨੀ ਪਰ ਉਪਕਾਰ ਉਮਾ, ਆਪਣੇ ਆਪ ਅੰਦਰ ਇੱਕ ਦਇਆ ਪੈਦਾ ਹੋ ਜਾਣੀ, ਇੱਕ ਪ੍ਰੇਮ ਦੀ ਅਵਸਥਾ। ਇਸ ਲਈ ਬੇਨਤੀ ਕਰ ਰਿਹਾ ਸਾਂ, ਮਨੁੱਖ ਦੇ ਅੰਦਰ ਜੋ ਕੁਝ ਹੋਵੇ ਉਹਨੂੰ ਵੰਡਣਾ ਨਹੀਂ ਪੈਂਦਾ, ਉਹਦਾ ਸਰੀਰ ਉਹਦਾ ਜੀਵਨ ਆਪੇ ਵੰਡੀ ਜਾਂਦਾ ਹੈ। ਤੁਸੀਂ ਕਦੀ ਦੇਖਣਾ, ਚਾਰ ਆਦਮੀ ਇੱਕ ਕਮਰੇ ਵਿੱਚ ਬੈਠੇ ਹੋਣ, ਉਹ ਬੜੇ ਖੁਸ਼ ਹੋਣਗੇ। ਇੱਕ ਆਦਮੀ ਬਾਹਰੋਂ ਆ ਗਿਆ ਜਿਹੜਾ ਬੜਾ ਦੁਖੀ ਹੈ, ਉਹਨੇ ਸਾਰੇ ਕਮਰੇ ਨੂੰ ਦੁੱਖ ਨਾਲ ਭਰ ਦਿੱਤਾ, ਮਾਹੌਲ ਤਬਦੀਲ ਹੋ ਗਿਆ। ਇਹਦਾ ਮਤਲਬ ਉਹਨੇ ਵੰਡਿਆ ਨਾ ਕੁਝ, ਜੋ ਕੁਝ ਉਹਦੇ ਕੋਲ ਹੈ ਸੀ ਉਹ ਦੇਣਾ ਨਹੀਂ ਚਾਹੁੰਦਾ, ਤਾਂ ਵੀ ਉੱਥੇ ਦੁੱਖ ਦਾ ਮਾਹੌਲ ਬਣ ਗਿਆ। ਇਸੇ ਤਰ੍ਹਾਂ ਇੱਕ ਖੁਸ਼ ਵਿਅਕਤੀ ਆਇਆ, ਉਹਨੇ ਸਾਰਿਆਂ ਨੂੰ ਖੁਸ਼ ਕਰ ਦਿੱਤਾ, ਉਹਨੇ ਖੁਸ਼ੀ ਵੰਡ ਦਿੱਤੀ ਕਿਉਂਕਿ ਉਹਦੇ ਅੰਦਰ ਖੁਸ਼ੀ ਸੀ। ਇਸ ਕਰਕੇ ਜਦੋਂ ਜਿਵੇਂ ਦਾ ਕੋਈ ਮਨੁੱਖ ਹੈ ਉਹ ਆਪਣੇ ਆਪ ਵੰਡਿਆ ਜਾਂਦਾ। ਇਸ ਲਈ ਰੱਬ ਦੇ ਘਰ ਦੇ ਵਿੱਚ ਲੋਕ ਕਹਿੰਦੇ ਨੇ ਵੀ ਸੰਤ ਜਿਹੜੇ ਨੇ ਰੱਬ ਦੇ ਪਿਆਰੇ, ਉਹ ਨਾਮ ਦਾ ਦਾਨ ਕਰਦੇ ਨੇ। ਦਾਨ ਕਰਦੇ ਨਹੀਂ, ਦਾਨ ਹੋ ਹੀ ਜਾਂਦਾ ਹੈ ਆਪਣੇ ਆਪ ਜਿਵੇਂ ਦਾ ਜੀਵਨ ਹੈ। ਜੇ ਨਾਮ ਹੈ ਤੇ ਨਾਮ ਦਾਨ ਹੋ ਜਾਏਗਾ, ਜੇ ਲੋਭ ਹੈ ਤੇ ਲੋਭ ਦਾਨ ਹੋ ਜਾਏ। ਜਿਵੇਂ ਦਾ ਮਨੁੱਖ ਹੈ ਉਹਦਾ ਚਿਹਰਾ, ਉਹਦਾ ਜੀਵਨ, ਉਹਦੀ ਹਵਾ, ਉਹ ਜਿੱਥੋਂ ਲੰਘੇਗਾ ਉਹ ਸਾਰਾ ਕੁਝ ਉਹਦੇ ਚੌਵਾਂ ਪਾਸੇ ਡੁੱਲਦਾ ਜਾਏਗਾ। ਇਸ ਲਈ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਇੱਕ ਬਚਨ ਕਿਹਾ ਹੈ, ਉਹ ਕਹਿੰਦੇ ਨੇ ਕਿ ਬਖਸ਼ਿਆ ਹੋਇਆਂ ਦੇ ਕੋਲ ਬੈਠ ਬਸ, ਕਿਉਂ? ਉਹਨਾਂ ਦੇ ਦੁਆਲੇ ਦੁਆਲੇ ਇੱਕ ਮੀਂਹ ਪੈ ਰਿਹਾ ਜਿਹੜਾ ਤੈਨੂੰ ਦਿਸਦਾ ਨਹੀਂ, ਉਹਨਾਂ ਦੇ ਆਲੇ ਦੁਆਲੇ ਇੱਕ ਹਵਾ ਵਹਿ ਰਹੀ ਹੈ ਜਿਹੜੀ ਤੇਰੀ ਸਮਝ ਵਿੱਚ ਨਹੀਂ ਆ ਸਕਦੀ। ਇਸ ਲਈ ਸਤਿਗੁਰਾਂ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਹੈ ਕਿ ਭਲਕੇ ਉੱਠ ਪਰਾਉਣਾ ਮੇਰਾ ਘਰ ਆਵੋ, ਕਿਹਨੂੰ ਬੁਲਾਇਆ ਗਿਆ? ਇੱਥੇ ਪਰਮਾਤਮਾ ਦੀ ਗੱਲ ਨਹੀਂ ਹੈ, ਇੱਥੇ ਉਸ ਮਨੁੱਖ ਦੀ ਗੱਲ ਹੈ ਜਿਹਦੇ ਅੰਦਰ ਪਰਮਾਤਮਾ ਵਸ ਗਿਆ, ਉਹਨੂੰ ਪ੍ਰਾਹੁਣਾ ਕਿਹਾ ਗਿਆ, ਮਹਿਮਾਨ ਕਿਹਾ ਗਿਆ। ਭਲਕੇ ਉੱਠ ਪਰਾਉਣਾ ਮੇਰਾ ਘਰ ਆਵੋ, ਪਾਉ ਪਖਾਨਾ ਤਿਸਕੇ, ਪਖਾਨਾ ਦਾ ਅਰਥ ਹੈ ਧੋਵਾਂ, ਮੈਂ ਉਹਦੇ ਪੈਰ ਧੋਵਾਂ। ਮਨ ਤਨ ਨਿਤ ਭਾਵੋ, ਮੈਂ ਮਨ ਤੇ ਤਨ ਨਾਲ ਉਹਦੀ ਸੇਵਾ ਕਰਾਂ। ਇਹ ਸਾਰਾ ਕੁਝ ਕਿਉਂ ਕਰ ਰਹੇ ਹੋ? ਤੁਹਾਡੀ ਉਹਦੇ ਨਾਲ ਕੋਈ ਰਿਸ਼ਤੇਦਾਰੀ ਹੈ? ਤੁਹਾਡਾ ਉਹਦੇ ਨਾਲ ਕੋਈ ਪ੍ਰੇਮ ਹੈ, ਕੋਈ ਨਾਤਾ ਹੈ, ਕੋਈ ਰਿਸ਼ਤਾ ਹੈ? ਸਿਰਫ ਇੱਕ ਧਰਮ ਦਾ ਰਿਸ਼ਤਾ ਹੈ ਜਿਹੜਾ ਨਿਰਸਵਾਰਥ ਹੈ, ਜਿਹਦੇ ਅੰਦਰ ਲੋਭ ਨਹੀਂ ਹੈ। ਦੁਨੀਆਂ ਦੇ ਵਿੱਚ ਧਰਮ ਦੇ ਰਾਹੀਂ ਜਿਹੜੇ ਲੋਕ ਜੁੜੇ ਨੇ ਉਹਨਾਂ ਦੀ ਮਿੱਤਰਤਾ ਤੋੜ ਤੱਕ ਨਿਭੀ ਹੈ। ਸੰਸਾਰ ਦੇ ਤੌਰ ਤੇ ਜੁੜੇ ਹੋਏ ਮਨੁੱਖ ਤੋੜ ਨਹੀਂ ਨਿਭ ਸਕਦੇ। ਉਹਦੇ ਨਾਲ ਤੁਹਾਡਾ ਕੀ ਸੁਨੇਹ ਹੈ? ਤੇ ਸਤਿਗੁਰਾਂ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ ਨਾਮ ਸੁਣੈ ਨਾਮ ਸੰਗ੍ਰਹਿ। ਮੇਰਾ ਉਹਦੇ ਨਾਲ ਰਿਸ਼ਤਾ ਹੈ ਨਾਮ ਸੁਣਨ ਦਾ। ਜਦੋਂ ਨਾਮ ਮੇਰੇ ਕੰਨਾਂ ਵਿੱਚ ਪੈਂਦਾ ਤੇ ਮੈਨੂੰ ਜੀ ਦਾਨ ਮਿਲਦਾ ਹੈ। ਇਹ ਸਰੀਰ ਦੀ ਖੁਰਾਕ ਤੇ ਬਾਜ਼ਾਰ ਵਿੱਚੋਂ ਮਿਲ ਜਾਏਗੀ, ਅੰਦਰ ਦੀ ਖੁਰਾਕ ਕਿੱਥੋਂ ਮਿਲਦੀ ਹੈ? ਅੰਦਰ ਦੀ ਸ਼ਾਂਤੀ ਕਿੱਥੋਂ ਪ੍ਰਾਪਤ ਹੋਏਗੀ? ਨਾਮ ਸੁਣੇ ਨਾਮ ਸੰਗ੍ਰਹਿ, ਸੰਗ੍ਰਹਿ ਦਾ ਅਰਥ ਹੈ ਇਕੱਠਾ ਕਰਨਾ। ਇਕੱਠਾ ਕਰਨ ਦਾ ਅਰਥ ਹੈ ਜਿਵੇਂ ਕੋਈ ਮਨੁੱਖ ਕਿਸੇ ਭਾਂਡੇ ਦੇ ਵਿੱਚ, ਕਿਸੇ ਬਰਤਨ ਦੇ ਵਿੱਚ ਕੋਈ ਭੋਜਨ ਪਾ ਕੇ ਲੈ ਕੇ ਜਾ ਰਿਹਾ ਸੀ, ਉਹ ਖਿਲਰ ਗਿਆ ਤੇ ਉਹਨੂੰ ਮਾਂਜਾ ਲੈ ਕੇ ਫਿਰ ਇਕੱਠਾ ਕੀਤਾ ਜਾਂਦਾ, ਉਹਨੂੰ ਕਹਿੰਦੇ ਸੰਗ੍ਰਹਿ ਕਰਨਾ, ਇਕੱਠਾ ਕਰਨਾ। ਕਿਉਂਕਿ ਐਸੇ ਮਨੁੱਖ ਦੇ ਚੌਵਾਂ ਪਾਸੇ ਨਾਮ ਖਿਲਰਦਾ ਪਿਆ ਦਿਨ ਰਾਤ ਆਪਣੇ ਆਪ, ਕਿਉਂਕਿ ਉਹ ਇਸ ਤਰ੍ਹਾਂ ਦਾ ਭਾਂਡਾ ਹੈ ਜਿਹਦਾ ਮੂੰਹ ਸਿੱਧਾ ਪਰਮਾਤਮਾ ਵੱਲ ਹੈ ਔਰ ਪਰਮਾਤਮਾ ਦੀ ਬਖਸ਼ਿਸ਼, ਉਹਦਾ ਨਾਮ ਉਹਦੇ ਵਿੱਚ ਪੈ ਪੈ ਕੇ ਉਹਦੇ ਕੰਡਿਆਂ ਦੇ ਉੱਤੋਂ ਡੁੱਲਣਾ ਸ਼ੁਰੂ ਹੋ ਗਿਆ। ਹੁਣ ਜਿਹੜਾ ਭਾਗਾ ਵਾਲਾ ਮਨੁੱਖ ਹੈ ਉਹਨੂੰ ਇਕੱਠਾ ਕਰ ਲੈਗਾ, ਉਹਨੂੰ ਜੀਵਨ ਮਿਲ ਜਾਏਗਾ। ਔਰ ਜਿਹਦੇ ਜੀਵਨ ਦੇ ਵਿੱਚ ਤਰਕ ਹੈ, ਜਿਹਦੇ ਜੀਵਨ ਦੇ ਵਿੱਚ ਆਜ਼ਾਦੀ ਸਿਆਣਪ ਹੈ, ਜਿਹਦੇ ਜੀਵਨ ਦੇ ਵਿੱਚ ਜ਼ਿਆਦਾਤਰ ਅਹੰਕਾਰ ਹੈ, ਉਹ ਉਥੋਂ ਕੁਝ ਵੀ ਪ੍ਰਾਪਤ ਨਹੀਂ ਕਰ ਸਕੇਗਾ, ਖਾਲੀ ਵਾਪਸ ਮੁੜ ਜਾਏਗਾ। ਇਸ ਕਰਕੇ ਸਤਿਗੁਰਾਂ ਨੇ ਐਸੇ ਮਨੁੱਖ ਦਾ ਵਰਣਨ ਕੀਤਾ, ਉਹਨਾਂ ਨੂੰ ਸਤੀਆਂ ਕਿਹਾ, ਜੀ ਦਾਨ ਦੇਣ ਵਾਲੇ ਲੋਕ, ਜਿਹਨੂੰ ਭਗਤ ਜੀ ਕਹਿੰਦੇ ਨੇ ਰਾਮ ਗੁਸਈਆਂ ਜੀ ਕੇ ਜੀਵਣਾ। ਅੱਜ ਦੇ ਇਹਨਾਂ ਰਹਿੰਦੇ ਬਚਨਾਂ ਦੇ ਵਿੱਚ ਉਹਨਾਂ ਸਤੀਆਂ ਦਾ ਵਰਣਨ ਕਰਦੇ ਨੇ। ਸਤੀਆਂ ਮਨ ਸੰਤੋਖ ਉਪਜੈ, ਸਤੀਆਂ ਦਾ ਅਰਥ ਹੈ ਸੰਤੋਖੀ ਮਨੁੱਖ। ਜਿਹੜੇ ਦਾਨੀ ਹਨ, ਜਿਹੜੇ ਬੜੇ ਵੱਡੇ ਦਾਨੀ ਨੇ, ਬੜੇ ਲੋਕਾਂ ਨੇ ਦਾਨ ਕੀਤਾ, ਕਰਨ ਨੂੰ ਬਹੁਤ ਵੱਡਾ ਦਾਨੀ ਕਿਹਾ ਗਿਆ, ਪਰ ਜਿਸ ਦਾਨ ਦੇ ਨਾਲ ਅਹੰਕਾਰ ਪੈਦਾ ਹੋ ਜਾਏ, ਸਤਿਗੁਰਾਂ ਨੇ ਇੱਥੇ ਉਸ ਅੰਗ ਦੀ ਵਿਰੋਧਤਾ ਕੀਤੀ ਹੈ। ਸਤੀਆਂ ਮਨ ਸੰਤੋਖ ਉਪਜੈ, ਜਿਹੜੇ ਦਾਨੀ ਮਨੁੱਖ ਨੇ, ਸਤੀਆਂ ਨੇ, ਭਾਵ ਵੰਡਣ ਵਾਲੇ ਨੇ, ਉਹਨਾਂ ਦੇ ਮਨ ਦੇ ਵਿੱਚ ਸੰਤੋਖ ਰੂਪੀ ਇੱਕ ਬੜਾ ਵਧੀਆ ਤੱਤ ਪੈਦਾ ਹੁੰਦਾ ਹੈ। ਦੇਣਾ ਕਹਿ ਵਿਚਾਰ, ਜਦੋਂ ਉਹ ਆਪਣੇ ਕੋਲੋਂ ਕੋਈ ਚੀਜ਼ ਵੰਡਣ ਦੀ ਵਿਚਾਰ ਕਰਦੇ, ਇਹ ਗੱਲ ਕੁਦਰਤੀ ਹੈ। ਅੱਜ ਕੱਲ ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਮਨ ਦੁਖੀ ਹੈ ਨਾ ਮਨੁੱਖ ਦਾ, ਉਹਦਾ ਹੋਰ ਕੋਈ ਇਲਾਜ ਨਹੀਂ ਹੈ ਸੰਸਾਰ ਵਿੱਚ। ਸੰਸਾਰ ਵਿੱਚ ਉਹਦਾ ਕੋਈ ਹੋਰ ਇਲਾਜ ਨਹੀਂ। ਜਿੰਨਾ ਮਨ ਵਿੱਚ ਦੁੱਖ ਹੈ, ਥੋੜਾ ਜਿਹਾ ਕੁਝ ਵੰਡਣ ਦੀ ਕੋਸ਼ਿਸ਼ ਕਰੋ। ਔਰ ਗੁਰਦੁਆਰਾ ਕੇਵਲ ਨਹੀਂ ਜਾਂ ਮੰਦਰ ਮਸਜਿਦ, ਕਿਸੇ ਨੂੰ ਵੀ ਤੁਸੀਂ ਕੁਝ ਨਾ ਕੁਝ ਦਿਓ, ਕੁਝ ਵੰਡੋ, ਔਰ ਤੁਹਾਡੇ ਮਨ ਨੂੰ ਖੁਸ਼ੀ ਮਿਲੇਗੀ। ਉਹਦੇ ਵਿੱਚ ਵੇਖਣ ਦੀ ਜ਼ਰੂਰਤ ਨਹੀਂ ਵੀ ਇਹ ਪਾਪੀ ਹੋਏਗਾ ਜਾਂ ਪੁੰਨ ਕਰੇਗਾ, ਜੇ ਕੌਣ ਹੈ, ਇਹ ਕਿਵੇਂ ਦਾ ਵਿਅਕਤੀ ਹੈ। ਔਰ ਇਹ ਵੀ ਜ਼ਰੂਰਤ ਨਹੀਂ ਕਿ ਜ਼ਰੂਰ ਤੁਸੀਂ ਉਸ ਨੂੰ ਸੋਨਾ ਦਾਨ ਕਰੋਗੇ ਜਾਂ ਉਹਨੂੰ ਕੀਮਤੀ ਚੀਜ਼ਾਂ ਦਿਓਗੇ। ਇਸ ਲਈ ਇਹ ਦੇਣ ਦੇ ਨਾਲ ਆਨੰਦ ਵੱਧਦਾ ਹੈ। ਸਤਿਗੁਰੂ ਕਹਿੰਦੇ ਨੇ ਦੇਣਾ ਕਹਿ ਵਿਚਾਰ, ਜਦੋਂ ਮਨ ਦੇ ਵਿੱਚ ਆ ਜਿਹੜਾ ਸਾਰਾ ਕਾਇਨਾਤ, ਜਿੰਨੇ ਜੀਵ ਨੇ, ਜਿਨ੍ਹਾਂ ਦੇ ਵਿੱਚ ਮਨੁੱਖ ਵੀ ਆਉਂਦਾ ਹੈ, ਪਸ਼ੂ ਵੀ ਆਉਂਦੇ ਨੇ, ਪੰਛੀ ਵੀ ਆਉਂਦੇ ਨੇ, ਇਸ ਲਈ ਬਾਅਦ ਵਿੱਚ ਕਰਮ ਕਾਂਡ ਬਣ ਜਾਂਦੇ ਕਿ ਚੀਜ਼ਾਂ ਜਿਹੜੀਆਂ ਨੇ ਨਾ, ਇਹਨਾਂ ਦੀ ਸ਼ੁਰੂਆਤ ਪ੍ਰੇਮ ਤੋਂ ਹੋਈ ਸੀ। ਤੁਸੀਂ ਵੇਖੋਗੇ ਅੱਜ ਕੱਲ ਕਈ ਲੋਕ ਗਾਵਾਂ ਲੱਭਦੇ ਤੁਰੇ ਫਿਰਦੇ ਨੇ, ਉਹ ਬ੍ਰਾਹਮਣ ਉਹਨਾਂ ਨੂੰ ਕਹਿ ਦਿੰਦਾ ਕਾਲੀ ਗਾਂ ਨੂੰ ਆਟਾ ਚਾਰਨਾ ਹੈ, ਉਹ ਵਿਚਾਰਾ ਕਾਲੀ ਗਾਂ ਲੱਭਦਾ ਫਿਰਦਾ, ਉਹ ਚੱਕਰ ਵਿੱਚ ਪਾਇਆ ਹੋਇਆ। ਪਰ ਇਹਨਾਂ ਨੂੰ ਪਤਾ ਨੀ ਇਹ ਸ਼ੁਰੂ ਕਿੱਥੋਂ ਹੋਇਆ ਸੀ, ਕਿਉਂਕਿ ਬੰਦੇ ਦੇ ਮਨ ਵਿੱਚ ਜਿਹੜਾ ਉਦਾਸੀ ਹੈ, ਜਿਹੜਾ ਦੁੱਖ ਹੈ, ਇਹਨੂੰ ਹਟਾਉਣ ਦਾ ਸਾਧਨ ਇਹ ਕਿ ਵੀ ਤੁਸੀਂ ਪਰਮਾਤਮਾ ਦੇ ਜੀਵਾਂ ਦੇ ਹੱਥਾਂ ਤੇ ਕੁਝ ਰੱਖੋ। ਧਾਰਮਿਕ ਥਾਂ ਤੇ ਨਹੀਂ ਕਿਸੇ ਤੇ ਜ਼ਰੂਰੀ, ਕਿਤੇ ਵੀ ਹੋਵੇ। ਇਸ ਲਈ ਗਾਵਾਂ ਨੂੰ ਭੋਜਨ ਦੇਣਾ ਜਾਂ ਪੰਛੀਆਂ ਨੂੰ, ਕਾਵਾਂ ਨੂੰ, ਚਿੜੀਆਂ ਨੂੰ, ਔਰ ਪਾਣੀ ਵਿੱਚ ਭੋਜਨ ਸੁੱਟਣ ਦਾ ਜਿਹੜਾ ਰਿਵਾਜ ਚੱਲਿਆ ਸੀ, ਉਹ ਇੱਕ ਬੜਾ ਵੱਡਾ ਵਿਗਿਆਨ ਸੀ ਸ਼ੁਰੂ ਵਿੱਚ, ਤਾਂ ਕਿ ਜਿਹੜੇ ਜੀਵ ਪਾਣੀ ਵਿੱਚ ਰਹਿੰਦੇ ਉਹਨਾਂ ਨੂੰ ਭੋਜਨ ਮਿਲ ਸਕੇ। ਬਾਅਦ ਵਿੱਚ ਇਹ ਪਖੰਡ ਬਣ ਗਿਆ, ਕਿਉਂਕਿ ਜਿਹੜੇ ਲੋਕ ਇਹ ਜਾਂਦੇ ਸਨ, ਹੁਣ ਬ੍ਰਾਹਮਣ ਦੇ ਕੋਲ ਜਾਂਦੇ ਨੇ ਮੰਦਰ ਵਿੱਚ, ਉਹ ਪੁੱਛਦੇ ਨੇ ਕਿ ਮੇਰਾ ਧੰਦਾ ਕਿਵੇਂ ਚੱਲੇ। ਉਹ ਕਹਿੰਦਾ ਵੀ ਤੂੰ ਪਾਣੀ ਵਿੱਚ ਫਲਾਣੀ ਚੀਜ਼ ਸੁੱਟ ਗਿਆ, ਉਹਦਾ ਕੋਈ ਪ੍ਰਯੋਜਨ ਨਹੀਂ ਹੈ, ਉਹਦਾ ਕੋਈ ਦਾਨ ਦੇਣ ਦਾ ਵਿਸ਼ਾ ਨਹੀਂ, ਉਹ ਸਿਰਫ ਆਪਣੇ ਕਾਰੋਬਾਰ ਨੂੰ ਵਧਾਉਣ ਵਾਸਤੇ ਕੰਮ ਕਰ ਰਿਹਾ ਹੈ, ਤੇ ਇਹ ਨਹੀਂ ਪਤਾ ਕਾਰੋਬਾਰ ਹੈ ਕਦਾ। ਇਸ ਲਈ ਇੱਕ ਬੜੀ ਸੁੰਦਰ ਕਹਾਣੀ ਮੈਂ ਪੜ੍ਹੀ, ਆਪ ਜੀ ਨਾਲ ਸਾਂਝੀ ਕਰਦੇ ਹਾਂ। ਇੱਕ ਵਾਰੀ ਇੱਕ ਸੱਜਣ ਨੇ ਬਹੁਤ ਵੱਡਾ ਲੋਕਾਂ ਨੂੰ ਇਕੱਠ ਕਰਕੇ ਭੋਜਨ ਛਕਾਇਆ, ਉਹਨੇ ਇੱਕ ਹੋਟਲ ਬੁੱਕ ਕਰ ਲਿਆ, ਲੋਕਾਂ ਨੂੰ ਸੱਦਿਆ, ਸਾਰਿਆਂ ਨੂੰ ਖੁੱਲੀ ਦਾਵਤ ਦਿੱਤੀ, ਜਿਹੜੇ ਲੋਕ ਆਏ ਸਨ ਸਾਰਿਆਂ ਨੂੰ ਵੰਡਿਆ ਗਿਆ, ਜਿਹੜੇ ਉਹਦੇ ਜਾਣਕਾਰ ਸਨ ਉਹਨਾਂ ਨੂੰ ਵੀ, ਜਿਹੜੇ ਨਹੀਂ ਸਨ ਜਾਣਕਾਰ ਉਹਨੇ ਕਹਿ ਦਿੱਤਾ ਵੀ ਅੱਜ ਸ਼ਾਮ ਦਾ ਭੋਜਨ ਸ਼ਹਿਰ ਦਾ ਜਿਹੜਾ ਵਿਅਕਤੀ ਇਸ ਹੋਟਲ ਵਿੱਚੋਂ ਖਾਏਗਾ ਉਹਦਾ ਖਰਚਾ ਮੈਂ ਦਿਆਂਗਾ, ਉਹਦਾ ਬਿੱਲ ਮੈਂ ਅਦਾ ਕਰਾਂਗਾ। ਬੜੇ ਲੋਕ ਆਏ, ਬੜੇ ਗਰੀਬ ਆਏ, ਉਹ ਜਿਹੜਾ ਹੋਟਲ ਵਾਲਾ ਸੀ ਉਹ ਵੀ ਅਸ਼ ਅਸ਼ ਕਰ ਉੱਠਿਆ, ਕਿਉਂਕਿ ਬੜੀ ਵਿਕਰੀ ਹੋਈ ਬਹੁਤ ਸਾਰੇ, ਤੇ ਜਦੋਂ ਸਾਰੇ ਚਲੇ ਗਏ ਬੜੀ ਕਮਾਈ ਹੋ ਗਈ ਉਸ ਹੋਟਲ ਵਾਲੇ ਨੂੰ, ਉਹਨੇ ਬਿੱਲ ਅਦਾ ਕੀਤਾ, ਉਹ ਆਪ ਸੀ, ਉਹਦੀ ਘਰਵਾਲੀ ਨਾਲ ਸੀ, ਤੇ ਹੋਟਲ ਵਾਲਾ ਕਹਿੰਦਾ ਜੀ ਆਪ ਰੋਜ਼ ਆਇਆ ਕਰੋ, ਇਹੋ ਜਿਹਾ ਗ੍ਰਾਹਕ ਤੇ ਰੋਜ਼ ਆਉਣੇ ਚਾਹੀਦੇ, ਵੀ ਇੱਕ ਇੱਕ ਤੋਂ ਮੰਗਣਾ ਪੈਂਦਾ ਇੱਕ ਇੱਕ ਰੁਪਇਆ, ਤੁਸੀਂ ਇਕੱਠੇ ਹਜ਼ਾਰ ਦੇ ਦਿੱਤਾ, ਇਸ ਲਈ ਕਿਰਪਾ ਕਰਿਆ ਕਰੋ, ਤੁਸੀਂ ਰੋਜ਼ ਆਇਆ ਕਰੋ, ਇਸ ਤਰ੍ਹਾਂ ਖੁੱਲਾ ਸੱਦਾ ਦਿਆ ਕਰੋ ਲੋਕਾਂ ਨੂੰ, ਭੋਜਨ ਛਕਾਇਆ ਕਰੋ। ਤੇ ਉਹ ਜਿਹੜਾ ਦੇਣ ਵਾਲਾ ਉਹ ਕਹਿੰਦਾ ਜੀ ਤੁਸੀਂ ਸਾਡੀ ਅਰਦਾਸ ਕਰੋ, ਅਸੀਂ ਰੋਜ਼ ਆ ਜਾ ਕਰਾਂਗੇ, ਸਾਡੇ ਕਾਰੋਬਾਰ ਵਿੱਚ ਚੜ੍ਹਦੀ ਕਲਾ ਬਣੀ ਰਹੇ, ਅਸੀਂ ਰੋਜ਼ ਆਵਾਂ ਕਰਾਂਗੇ। ਉਹਨੇ ਪੁੱਛਿਆ ਕਿਹੜੇ ਕਾਰੋਬਾਰ ਦੀ, ਮੈਂ ਜਾਣਾ ਹੁੰਦਾ ਮੰਦਰ ਵਿੱਚ, ਮੈਂ ਅਰਦਾਸ ਕਰ ਦਿਆਂਗਾ ਤੁਹਾਡੀ, ਤੁਹਾਡੇ ਬਾਰੇ ਵੀ ਕਹਿ ਦਿਆਂਗਾ ਪਰਮਾਤਮਾ ਨੂੰ। ਉਹਨੇ ਕਿਹਾ ਵੀ ਸਾਡਾ ਕੰਮ ਹੈ ਸ਼ਮਸ਼ਾਨ ਘਾਟ ਵਿੱਚ ਲੱਕੜਾਂ ਵੇਚਣੀਆਂ, ਸਾਡਾ ਕਾਰੋਬਾਰ ਸ਼ਮਸ਼ਾਨ ਘਾਟ ਵਿੱਚ ਲੱਕੜਾਂ ਵੇਚਣ ਦਾ ਹੈ, ਤੇ ਪਿਛਲੇ ਤਿੰਨ ਚਾਰ ਦਿਨਾਂ ਦੇ ਵਿੱਚ ਲੋਕ ਬੜੇ ਮਰੇ ਨੇ, ਇਸ ਕਰਕੇ ਲੱਕੜਾਂ ਬੜੀ ਵੱਡੀ ਭਾਰੀ ਗਿਣਤੀ ਵਿਚ ਵਿਕੀਆਂ ਨੇ, ਇਸ ਕਰਕੇ ਮੈਂ ਇਹ ਸਾਰਾ ਪ੍ਰਬੰਧ ਕੀਤਾ ਖੁਸ਼ੀ ਵਿਚ ਲੋਕਾਂ ਨੂੰ ਖਵਾਇਆ। ਇਸ ਕਰਕੇ ਅਰਦਾਸ ਕਰਨੀ, ਅਰਦਾਸ ਕਰਨ ਦਾ ਮਤਲਬ ਜ਼ਿਆਦਾ ਲੋਕ ਮਰਨ ਔਰ ਜ਼ਿਆਦਾ ਵਿਕਰੀ ਹੋਵੇਗੀ, ਜ਼ਿਆਦਾ ਭੋਜਨ, ਜ਼ਿਆਦਾ ਕਮਾਈ ਹੋਵੇਗੀ। ਇਸ ਢੰਗ ਦੇ ਨਾਲ ਇਹ ਦਾਨ ਕਿਵੇਂ ਦਾ ਹੈ, ਅਸੀਂ ਕਿਹੜੇ ਢੰਗ ਨਾਲ ਕਰ ਰਹੇ ਹਾਂ, ਉਹਦਾ ਪ੍ਰਯੋਜਨ ਕੀ, ਉਹਦੇ ਪਿੱਛੇ ਕੀ ਖੜਾ ਹੋਇਆ ਹੈ। ਗੁਰੂ ਸਾਹਿਬ ਨੇ ਕਿਹਾ ਕਿ ਇਹ ਜਿਹੜਾ ਦਾਨ ਹੈ, ਇਹ ਦਾਨ ਪ੍ਰੇਮ ਦਾ ਹੋਣਾ ਚਾਹੀਦਾ, ਜਿਹਦੇ ਵਿਚ ਸਵਾਰਥ ਕੋਈ ਨਹੀਂ ਹੋਣਾ ਚਾਹੀਦਾ। ਇਸ ਲਈ ਇਹ ਜਿਹੜੀ ਜਮਾਤ ਸੀ, ਇਹਨੇ ਫੈਲਾਇਆ ਜਿਹੜਾ ਵਿਚਾਰ ਕਿ ਇੱਕ ਰੁਪਇਆ ਦਿਓ 100 ਮਿਲੇਗਾ, ਇਹਦਾ ਕਾਰਨ ਕੋਈ ਹੋਰ ਸੀ। ਇਹਦੇ ਪਿੱਛੇ ਉਹ ਦੱਸਣਾ ਚਾਹੁੰਦੇ ਸਨ ਵੀ ਇੱਕ ਕਰਮ ਚੰਗਾ ਕਰ, ਇੱਕ ਭਲਾਈ ਕਰ, ਤੇਰੇ ਨਾਲ 100 ਭਲਾਈ ਹੋਵੇਗੀ, ਜਿਵੇਂ ਦਾ ਤੂੰ ਕਰਮ ਕਰੇਗਾ ਉਵੇਂ ਦਾ ਤੈਨੂੰ ਵਾਪਸ ਮਿਲੇਗਾ। ਇਸ ਦੁਨੀਆਂ ਵਿਚ ਜੋ ਕੁਝ ਵੀ ਸਾਨੂੰ ਮਿਲਿਆ, ਤੁਸੀਂ ਜਪਜੀ ਸਾਹਿਬ ਵਿਚ ਪੜ੍ਹਦੇ ਹੋ, ਸਤਿਗੁਰੂ ਤੇ ਵੀ ਕਹਿੰਦੇ ਨੇ ਸਰੀਰ ਵੀ ਤੇਰੇ ਭਾਗਾਂ ਕਰਕੇ ਮਿਲਿਆ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਜਪਜੀ ਸਾਹਿਬ ਤੁਸੀਂ ਪਿੱਛੇ ਵਿਆਖਿਆ ਸੁਣ ਚੁੱਕੇ ਹੋ। ਇੱਥੇ ਕੱਪੜੇ ਦਾ ਅਰਥ ਹੈ ਸਰੀਰ, ਸਤਿਗੁਰੂ ਇਹ ਸਰੀਰ ਨੂੰ ਸਰੀਰ ਨਹੀਂ ਕਹਿੰਦੇ, ਇਹ ਕੱਪੜਾ ਪਹਿਨੇ ਹੋਇਆ। ਚਮਰ ਪੋਸ਼ਕਾ ਮੰਦਰ ਤੇਰਾ, ਜਿਵੇਂ ਆਪਾਂ ਇਸ ਸਰੀਰ ਦੇ ਉੱਤੇ ਇਹ ਕੱਪੜੇ ਪਾਏ ਨੇ ਨਾ, ਕੋਟਨ ਦੇ ਰੂਈ ਦੇ ਪਾਏ ਹੋਏ ਨੇ ਜਾਂ ਹੋਰ ਕਿਸੇ ਢੰਗ ਦੇ, ਸਤਿਗੁਰੂ ਕਹਿੰਦੇ ਤੂੰ ਆਪਣੇ ਉੱਤੇ ਇੱਕ ਚਮੜੇ ਦਾ ਕੱਪੜਾ ਪਾਇਆ ਹੋਇਆ ਇਹ ਸਰੀਰ ਜਿਹੜਾ। ਚਮਰ ਪੋਸ਼ਕਾ ਮੰਦਰ ਤੇਰਾ, ਇਹ ਵਿਦ ਬਣੇ ਗੋਪਾਲਾ, ਇਸ ਲਈ ਇਹਨੂੰ ਕੱਪੜਾ ਕਿਹਾ, ਸਰੀਰ ਨੂੰ ਵਸਤਰ ਮਿਲਿਆ। ਤੇ ਸਾਹਿਬ ਕਹਿੰਦੇ ਵਸਤਰ ਵੀ ਤੈਨੂੰ ਭਾਗਾਂ ਕਰਕੇ ਮਿਲਿਆ, ਤੂੰ ਭਾਗ ਸ਼ੁਭ ਕੀਤੇ ਨੇ, ਸਰੀਰ ਸੁੰਦਰ ਮਿਲ ਗਿਆ, ਸਰੀਰ ਤੰਦਰੁਸਤ ਮਿਲ ਗਿਆ, ਇਹਦਾ ਕਰੂਪ ਹੋਣਾ ਔਰ ਇਹਦਾ ਦੁੱਖਾਂ ਵਿਚ ਪੈਣ ਦਾ ਕਾਰਨ ਵੀ ਤੇਰੇ ਕੋਈ ਭਾਗ ਨੇ, ਇਸ ਲਈ ਦੋਸ਼ ਕਿਸੇ ਹੋਰ ਨੂੰ ਨਾ ਦੇ, ਦੰਦਾ ਦੋਸ਼ ਨਾ ਦੇਊ ਕਿਸ ਹੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਔਰ ਜੇ ਇਸ ਤੁਕ ਨੂੰ ਚੰਗੀ ਤਰ੍ਹਾਂ ਮੰਨ ਲਿਆ ਜਾਏ, ਮਨੋਵਿਗਿਆਨਕ ਕਹਿੰਦੇ ਨੇ 50% ਬਿਮਾਰੀ ਉਸੇ ਵੇਲੇ ਖਤਮ ਹੋ ਜਾਂਦੀ ਹੈ। ਬਿਮਾਰੀ ਨੂੰ ਪ੍ਰਵਾਨ ਕਰਨ ਦੇ ਨਾਲ ਮਨੁੱਖ ਦੇ ਸਰੀਰ ਨੂੰ ਜਿਹੜੀ ਵੀ ਬਿਮਾਰੀ ਲੱਗੀ ਹੋਈ ਹੈ, ਜੇ ਵਿਅਕਤੀ ਪੂਰੀ ਤਰ੍ਹਾਂ ਪ੍ਰਵਾਨ ਕਰ ਲੈ, 50% ਬਿਮਾਰੀ ਉਸੇ ਵੇਲੇ ਖਤਮ ਹੋ ਜਾਏਗੀ, ਚਲੀ ਜਾਏਗੀ, ਕਿਉਂਕਿ ਉਹਦੀ ਬਿਮਾਰੀ ਦੇ ਨਾਲ ਜਿਹੜੀ ਅੰਦਰੋਂ ਲੜਾਈ ਹੈ ਉਹਨੂੰ ਹੋਰ ਵਧਾਉਂਦੀ ਹੈ, ਉਹਦੇ ਉੱਤੇ ਤੇਲ ਪਾਉਂਦੀ ਹੈ। ਇਸ ਕਰਕੇ ਦੇਣ ਦਾ ਜਿਹੜਾ ਤਰੀਕਾ ਸੀ, ਉਹਦੇ ਅਰਥ ਸਣ ਕੇ ਤੂੰ ਸ਼ੁਭ ਕਰਮ ਕਰ ਤਾਂ ਕਿ ਤੈਨੂੰ ਸ਼ੁਭ ਵਾਪਸ ਮਿਲੇ, ਸ਼ੁਭ ਤੇਰੇ ਕੋਲ ਵਾਪਸੀ ਆਵੇ। ਇਸ ਕਰਕੇ ਸਤਿਗੁਰੂ ਕਹਿੰਦੇ ਸਤੀਆਂ ਮਨ ਸੰਤੋਖ ਉਪਜੈ, ਦੇਣਾ ਕਹਿ ਵਿਚਾਰ, ਮਨ ਵਿਚ ਉਹਨਾਂ ਨੂੰ ਸ਼ਾਂਤੀ ਤਾਂ ਆਉਂਦੀ ਹੈ ਜਦੋਂ ਦੇਣ ਦਾ ਵਿਚਾਰ ਕਰਦੇ, ਪਰ ਫਿਰ ਕੀ ਹੁੰਦਾ ਹੈ, ਦੇ ਮੰਗੈ ਸਹਿਸਾ ਗੁਣਾ, ਉਹ ਜਦੋਂ ਦਿੰਦੇ ਨੇ ਤੇ ਉਹਦੇ ਤਬਾਦਲੇ ਦੇ ਵਿਚ ਸੈਂਕੜੇ ਗੁਣਾ ਤੇ ਹਜ਼ਾਰ ਗੁਣਾ ਉਸੇ ਵੇਲੇ ਰੱਬ ਕੋਲੋਂ ਚਾਹਵਾਨ ਹੋ ਜਾਂਦੇ ਨੇ ਮੰਗਣ ਦੇ। ਇਹ ਇਸ ਤਰ੍ਹਾਂ ਹੋ ਗਿਆ ਵੀ ਜਿਵੇਂ ਸਾਰਾ ਭੋਜਨ ਤਿਆਰ ਕਰ ਲਿਆ ਤੇ ਬਾਹਰੋਂ ਥੋੜੀ ਜਿਹੀ ਮਿੱਟੀ ਲਿਆ ਕੇ ਵਿਚ ਪਾ ਲਈ, ਇਹਨੂੰ ਕਹਿੰਦੇ ਨੇ ਸਭ ਕੁਝ ਕਰ ਕਰਾ ਕੇ ਖੂਹ ਵਿਚ ਪਾ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤਾਂ ਹੀ ਕਹਿੰਦੇ ਨੇ ਆ ਜਿਹੜੇ ਲੋਕ ਤੀਰਥਾਂ ਤੋਂ ਵਾਪਸ ਮੁੜ ਰਹੇ ਨੇ ਬੜੀ ਖੁਸ਼ੀ ਖੁਸ਼ੀ ਇਸ਼ਨਾਨ ਕਰਕੇ, ਆ ਜਿਹੜੇ ਲੋਕ ਵਰਤ ਰੱਖ ਰਹੇ ਨੇ, ਆ ਕਈਆਂ ਨੇ ਦਾਨ ਕੀਤਾ ਹੈ, ਇਹ ਕੰਮ ਤਾਂ ਠੀਕ ਸੀ, ਚਲੋ ਫਿਰ ਵੀ ਮਾੜੇ ਨਾਲੋਂ ਤਾਂ ਚੰਗਾ ਨਾ, ਸ਼ਰਾਬ ਪੀਣ ਨਾਲੋਂ ਤਾਂ ਠੀਕ ਹੈ ਨਾ, ਜੇ ਕੋਈ ਦਾਨ ਕਰਦਾ ਹੈ ਕੋਈ ਇਸ ਪਾਸੇ ਤੁਰੇਗਾ। ਪਰ ਸਤਿਗੁਰੂ ਕਹਿੰਦੇ ਹਾਲਾਤ ਇਹ ਬਣ ਗਈ, ਇੱਕ ਹਾਥੀ ਇਸ਼ਨਾਨ ਕਰਨ ਵਾਸਤੇ ਗਿਆ, ਉਹਨੇ ਇਸ਼ਨਾਨ ਕੀਤਾ ਚੰਗੀ ਤਰ੍ਹਾਂ, ਨਦੀ ਵਿੱਚੋਂ ਬਾਹਰ ਨਿਕਲਿਆ ਤੇ ਬਾਹਰ ਨਿਕਲਦਿਆਂ ਸਾਰ ਆਪਣੀ ਸੁੰਡ ਦੇ ਨਾਲ ਮਿੱਟੀ ਧੂੜ ਭਰ ਕੇ ਆਪਣੇ ਉੱਤੇ ਫਿਰ ਸਿੱਟ ਲਈ। ਇਹ ਇਸ ਤਰ੍ਹਾਂ ਦਾ ਦਾਨ ਹੈ, ਤੀਰਥ ਵਰਤ ਅਰਦਾਨ ਕਰ, ਇਹ ਤਿੰਨ ਕੰਮ ਨੇ। ਤੀਰਥ ਦਾ ਇਸ਼ਨਾਨ ਕੀਤਾ ਔਰ ਕਾਹਦੇ ਵਾਸਤੇ, ਪਾਪ ਉਤਾਰਨ ਵਾਸਤੇ। ਗੁਰੂ ਗ੍ਰੰਥ ਸਾਹਿਬ ਵੀ ਸਪਸ਼ਟ ਕਹਿੰਦੇ ਨੇ ਪ੍ਰਭਾਤੀ ਰਾਗ ਦੇ ਅੰਦਰ, ਪਾਪ ਕਰੇ ਪੰਚਾਂ ਕੇ ਵਸਰੇ, ਤੀਰਥ ਨਾਇਕ ਕਹੇ ਸਭ ਉਤਰੇ। ਕੋਈ ਗੰਗਾ ਤੇ ਨਾ ਆਇਆ, ਕੋਈ ਅੰਮ੍ਰਿਤਸਰ ਨਾ ਆਇਆ, ਅਗਲੇ ਸਾਲ ਫਿਰ ਪਾਪ ਵਾਸਤੇ ਰਿਨਿਊ ਹੋ ਗਿਆ, ਨਵਾਂ ਲਾਇਸੈਂਸ ਮਿਲ ਗਿਆ, ਹੁਣ ਫਿਰ ਸਾਰਾ ਸਾਲ ਪਾਪ ਕਰੋ। ਇਸ ਲਈ ਲੋਕ ਕਰਦੇ ਨੇ, ਸਾਡੇ ਵਿਚ ਵੀ, ਜਿਸ ਧਰਮ ਦੇ ਵਿਚ ਗੁਰੂ ਸਾਹਿਬ ਨੇ ਇਸ ਪਖੰਡ ਨੂੰ ਕੋਈ ਥਾਂ ਨਹੀਂ ਦਿੱਤਾ, ਉਹਦੇ ਵਿਚ ਵੀ ਚੱਲਦਾ ਕਿ ਅਖੰਡ ਪਾਠ ਕਰਾਓ, ਫਿਰ ਸਾਲ ਸ਼ਰਾਬ ਪੀਓ, ਫਿਰ ਅਖੰਡ ਪਾਠ ਕਰਾਓ। ਇਸ ਲਈ ਇਹਨੂੰ ਸਹਾਰਾ ਬਣਾ ਲਿਆ ਗਿਆ, ਇਸ ਸਹਾਰੇ ਦੇ ਨਾਲ ਪਾਪ ਦੀ ਸੰਭਾਵਨਾ ਬਣਾ ਦਿੱਤੀ ਸੰਸਾਰ ਨੇ। ਇਹ ਇਸ ਤਰ੍ਹਾਂ ਦੀ ਕਹਾਣੀ ਹੈ ਜਿਵੇਂ ਕੋਈ ਸੱਜਣ ਸ਼ਰਾਬ ਪੀਣ ਦਾ ਆਦੀ ਸੀ, ਘਰ ਵਾਲੇ ਉਹਦੇ ਤੋਂ ਬਹੁਤ ਤੰਗ ਸਨ, ਉਹਨਾਂ ਨੇ ਗੁਲਾਮ ਕਰ ਦਿੱਤਾ, ਬੰਨ ਦਿੱਤਾ, ਤੈਨੂੰ ਸ਼ਰਾਬ ਨਹੀਂ ਪੀਣ ਦਿੱਤਾ ਜਾਏਗਾ। ਔਰ ਉਹਨੇ ਤਰੀਕਾ ਲੱਭਿਆ, ਦੋ ਚਾਰ ਦਿਨ ਮੰਜੇ ਤੇ ਪੈ ਗਿਆ, ਕਹਿਣ ਲੱਗਾ ਮੈਂ ਬਿਮਾਰ, ਬਿਮਾਰੀ ਦੀ ਹਾਲਤ ਵਿੱਚ, ਫਿਰ ਡਾਕਟਰ ਕੋਲ ਜਾਣਾ ਪਿਆ। ਡਾਕਟਰ ਕੋਲ ਗਿਆ ਤੇ ਉਹਨੂੰ ਇਕੱਲਾ ਸਾਈਡ ਤੇ ਪਰਦੇ ਦੇ ਪਿੱਛੇ ਕਰਕੇ ਉਹਦੀ ਜੇਬ ਵਿੱਚ ਪਾਇਆ 1000 ਰੁਪਇਆ। ਕਹਿਣ ਲੱਗਾ ਤੁਸੀਂ ਇੱਕ ਕਿਰਪਾ ਕਰੋ ਵੀ ਤੁਸੀਂ ਥੋੜਾ ਜਿਹਾ ਪਰਚੀ ਦੇ ਉੱਤੇ ਲਿਖ ਕੇ ਦੇ ਦਿਓ ਵੀ ਇਹ ਬੰਦਾ ਜੇ ਸ਼ਰਾਬ ਨਾ ਪੀਏ ਤੇ ਇਹਦੀ ਮੌਤ ਹੋ ਜਾਏਗੀ, ਇਹ ਮਰ ਜਾਏਗਾ। ਹੁਣ ਉਹ ਕਿਹੜਾ ਅੱਗੇ ਕੋਈ ਇੰਨਾ ਆਦਮੀ ਇਸ ਤਰ੍ਹਾਂ ਦਾ ਸੀ, ਉਹਨੇ ਕਹਿ ਦੇ ਵਿੱਚ ਕੋਈ ਗੱਲ ਨਹੀਂ, ਭਾਵੇਂ ਤੂੰ ਹੋਰ ਕੁਝ ਲਿਖਾ ਲੈ, ਮੇਰੇ ਤੋਂ 1000 ਹੋਰ ਪਾ ਦੇ ਮੇਰੀ ਜੇਬ ਦੇ ਅੰਦਰ। ਉਹਨੇ ਲਿਖ ਦਿੱਤਾ। ਹੁਣ ਘਰ ਵਾਲੇ ਵੀ ਵਿਚਾਰੇ ਬੇਚੈਨ ਹੋ ਗਏ ਵੀ ਡਾਕਟਰ ਨੇ ਕਿਹਾ ਮਰ ਜਾਏਗਾ ਸ਼ਰਾਬ ਨਾ ਪੀਤਾ। ਇਹ ਬਿਲਕੁਲ ਇਸੇ ਤਰ੍ਹਾਂ ਦਾ ਹੈ ਜਦੋਂ ਕੋਈ ਧਾਰਮਿਕ ਸਥਾਨ ਤੇ ਬੰਦਾ ਦਾਨ ਕਰਕੇ ਇਹ ਉਸ ਤਰ੍ਹਾਂ ਦੀ ਰਿਸ਼ਵਤ ਦੇ ਰਿਹਾ ਹੈ ਪਰਮਾਤਮਾ ਨੂੰ ਵੀ ਤੁਸੀਂ ਮੈਨੂੰ ਪਿਛਲਾ ਮੁਆਫ ਕਰ ਦਿਓ ਔਰ ਅੱਗੋਂ ਲਿਖ ਕੇ ਦੇ ਦਿਓ ਵੀ ਤੂੰ ਪਾਪ ਕਰ ਸਕਦਾ, ਅਗਲੇ ਸਾਲ ਫਿਰ ਮੈਂ ਦੇ ਦਿਆਂਗਾ। ਇਸ ਤਰ੍ਹਾਂ ਦਾ ਧੰਦਾ ਚੱਲਦਾ ਹੈ ਜਿਹਨੂੰ ਗੁਰੂ ਸਾਹਿਬ ਨੇ ਪਖੰਡ ਕਿਹਾ। ਇਸ ਕਰਕੇ ਸਤਿਗੁਰੂ ਕਹਿੰਦੇ ਦੇ ਤੇ ਮੰਗਾ, ਉਹ ਦਾਨ ਕਰਨਾ ਤਾਂ ਚੰਗਾ ਸੀ ਵੰਡਣਾ ਸੰਸਾਰ ਦੇ ਅੰਦਰ, ਪਰ ਉਹ ਦੇ ਤੇ ਮੰਗਾ ਜਦੋਂ ਉਹਦੀ ਵਾਪਸੀ ਵਿੱਚ ਮੰਗ ਲਿਆ ਵੀ ਮੈਨੂੰ 1000 ਗੁਣਾ ਚਾਹੀਦਾ ਹੈ, ਔਰ ਕੀ ਮੰਗਿਆ, ਸ਼ੋਭ ਕਰੇ ਸੰਸਾਰ ਵੀ ਦੁਨੀਆਂ ਦੇ ਲੋਕ ਮੇਰੀ ਹੁਣ ਸ਼ੋਭਾ ਕਰਨ, ਮੇਰਾ ਨਾਮ ਬੋਲਣ, ਔਰ ਬੋਲਣ ਵਾਲੇ ਉਹਦੇ ਤੋਂ ਪਹਿਲਾਂ ਵਿਚਾਰੇ ਤਿਆਰ ਹੁੰਦੇ। ਇਸ ਲਈ ਮੈਂ ਹੈਰਾਨ ਹੋ ਗਿਆ, ਹਜ਼ੂਰ ਸਾਹਿਬ ਤੋਂ ਲਾਈਵ ਆ ਰਿਹਾ ਸੀ ਬੜਾ ਕੀਮਤੀ ਵਕਤ, ਇੱਕ ਸੱਜਣ ਨੂੰ 7 ਮਿੰਟ ਮਿਲੇ ਬੋਲਣ ਵਾਸਤੇ, ਔਰ 7 ਮਿੰਟਾਂ ਦੇ ਵਿੱਚ ਉਹਨੇ 14 ਬੰਦਿਆਂ ਦੇ ਨਾਮ ਲਏ ਜਿਨ੍ਹਾਂ ਨੇ ਰੁਪਈਏ ਦਿੱਤੇ, ਸਰਮਾਇਆ ਦਿੱਤੀ ਸੀ। ਬਾਕੀ ਕੋਈ ਗੱਲ ਨਹੀਂ ਹੈ। ਹੋਰ ਕੋਈ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਂ ਹੋਰ ਕੋਈ ਸਤਿਗੁਰੂ ਬਾਰੇ, ਕੋਈ ਜੀਵਨ ਬਾਰੇ, ਉਹ ਕੁਝ ਵੀ ਨਹੀਂ ਹੈ। ਇਹਨੂੰ ਕਹਿੰਦੇ ਸ਼ੋਭ ਕਰੇ ਸੰਸਾਰ, ਦੇਣ ਵਾਲੇ ਦੇਣ ਦੇ ਹੰਕਾਰ ਵਿੱਚ, ਲੈਣ ਵਾਲੇ ਲੈਣ ਦੇ ਹੰਕਾਰ ਦੇ ਵਿੱਚ। ਇਹ ਸਾਰੇ ਪਖੰਡ ਗੁਰੂ ਸਾਹਿਬ ਨੇ ਖੰਡਨ ਕੀਤੇ ਰਿਆਸਤ ਦੀ ਵਾਰ ਦੇ ਅੰਦਰ। ਅਗਲੇ ਲੋਕਾਂ ਦਾ ਵਰਣਨ ਕੀਤਾ, ਕਹਿਣ ਲੱਗੇ ਚੋਰਾਂ ਜਾਰਾਂ ਤੈ ਕੂੜਿਆਰਾਂ ਖਰਾਬਾਂ ਬੇਕਾਰ। ਇਸ ਦੁਨੀਆਂ ਵਿੱਚ ਬਹੁਤ ਸਾਰੇ ਚੋਰ ਨੇ, ਬਹੁਤ ਸਾਰੇ ਯਾਰ ਨੇ, ਪਰ ਤਨਗਾਮੀ ਨੇ, ਕੂੜਿਆਰਾਂ ਝੂਠੇ ਲੋਕ ਹਨ, ਖਰਾਬਾਂ ਖਰਾਬੀਆਂ ਪੈਦਾ ਕਰਨ ਵਾਲੇ ਬੇਕਾਰੀ ਹਨ। ਉਹਨਾਂ ਕੋਲ ਬੜੀ ਤਾਕਤ ਹੁੰਦੀ ਹੈ, ਕਿਉਂਕਿ ਇਹ ਸਾਰੀਆਂ ਚੀਜ਼ਾਂ ਤਾਕਤ ਨਾਲ ਹੁੰਦੀਆਂ ਜਿਹੜੀਆਂ ਉੱਥੇ ਗਿਣੀਆਂ ਨੇ ਗੁਰੂ ਸਾਹਿਬ ਨੇ। ਚੋਰੀ ਕਰਨੀ, ਯਾਰੀ ਕਰਨੀ, ਝੂਠ ਬੋਲਣੇ, ਵਿਕਾਰੀ ਹੋ ਜਾਣਾ, ਨਸ਼ੇ ਵਰਤਣੇ, ਇਹ ਸਾਰੀਆਂ ਚੀਜ਼ਾਂ ਤਨ ਧਨ ਦੇ ਨਾਲ ਹੋਣਗੀਆਂ, ਇਹ ਸ਼ਕਤੀ ਦੇ ਨਾਲ ਹੋਣਗੀਆਂ। ਇਸ ਕਰਕੇ ਉਹਨਾਂ ਨੂੰ ਜਿਹੜੀ ਸ਼ਕਤੀ ਮਿਲੀ ਹੋਈ ਹੈ ਉਹ ਕਿੱਥੋਂ ਆਈ ਹੈ? ਇੱਕ ਹੁੰਦਾ ਖਾਏ ਚੱਲੇ ਐ ਥਾਉ। ਉਹਨਾਂ ਨੇ ਪੂਰਬਲੇ ਜਨਮ ਦੇ ਵਿੱਚ ਕਿਤੇ ਨਾ ਕਿਤੇ ਪੁੰਨ ਕਰਮ ਕੀਤੇ ਨੇ, ਜਿਸ ਕਰਕੇ ਉਹਨਾਂ ਨੂੰ ਸ਼ਕਤੀ ਮਿਲੀ ਹੈ। ਜਿਵੇਂ ਆਪ ਗੁਰੂ ਦਰ ਤੇ ਆਓ, ਜਪ ਤਪ ਕਰੋ, ਸੇਵਾ ਕਰੋ, ਮਨ ਨਾ ਵੀ ਟਿਕੇਗਾ ਤੇ ਇੱਕ ਪੂੰਜੀ ਇਕੱਠੀ ਹੋ ਜਾਏਗੀ ਆਉਣ ਵਾਲੇ ਸਮੇਂ ਵਾਸਤੇ, ਉਹ ਬਾਹਰੀ ਪਦਾਰਥ ਜ਼ਰੂਰ ਮਿਲੇਗਾ ਮਨੁੱਖ ਨੂੰ। ਹੋ ਸਕਦਾ ਹੈ ਜੇ ਗੁਰਮਤ ਅੰਦਰ ਧਾਰਨ ਨਾ ਕੀਤੀ, ਪਦਾਰਥ ਮਿਲ ਗਿਆ ਤੇ ਪਰਤ ਕੇ ਫਿਰ ਮਨੁੱਖ ਉਸ ਦੁਰਦਾ ਦੇ ਵਿੱਚ ਪੈ ਕੇ ਉਸ ਧਨ ਦੀ ਦੁਰਵਰਤੋਂ ਕਰੇ। ਇਸ ਲਈ ਸਤਿਗੁਰੂ ਕਹਿੰਦੇ ਕਿ ਜਿਨ੍ਹਾਂ ਨੂੰ ਪੂਰਬਲੇ ਭਾਗਾਂ ਕਰਕੇ ਧਨ ਮਿਲਿਆ ਹੈ, ਸ਼ਕਤੀ ਮਿਲੀ ਹੈ, ਉਹ ਫਿਰ ਇਹਦੀ ਵਰਤੋਂ ਦੀ ਦੁਰਵਰਤੋਂ ਕਰਦੇ ਨੇ। ਇੱਕ ਹੁੰਦਾ ਖਾਏ ਚੱਲੇ ਐ ਥਾਉ, ਜਿਹੜਾ ਪਿਛਲਾ ਸੀ ਉਹ ਖਾ ਲਿਆ, ਫਿਰ ਕੰਗਾਲ ਹੋ ਕੇ ਤੁਰ ਪਏ, ਫਿਰ ਅਗਲਾ ਜਨਮ ਭਿਖਾਰੀਆਂ ਦਾ, ਉੱਥੇ ਫਿਰ ਕੁਝ ਨਹੀਂ ਬਚੇ, ਕਿਉਂਕਿ ਇਹ ਧਰਤੀ ਬੀਜਣ ਦੀ ਹੈ। ਸਮਾਂ ਹੈ ਕਿ ਮਨੁੱਖ ਘੱਟੋ ਘੱਟ ਉਹਨਾਂ ਰੱਖੇ ਜਿੰਨਾ ਉਹਨੂੰ ਮਿਲਿਆ ਹੈ। ਇਸ ਲਈ ਇਹਨੂੰ ਕੋਹਲੂ ਦਾ ਬੈਲ ਕਹਿੰਦਿਆ ਇੱਕ ਉਦਾਹਰਨ ਦਿੱਤੀ ਗਈ। ਕੋਹਲੂ ਦਾ ਬੈਲ ਸਵੇਰੇ ਜੋਇਆ ਸੀ, ਗੋਲ ਘੁੰਮਦਾ ਰਿਹਾ ਖੋਪੇ ਪਾ ਕੇ, ਸ਼ਾਮ ਨੂੰ ਜ਼ਿਮੀਦਾਰ ਨੇ ਉਥੋਂ ਖੋਲਿਆ ਤੇ ਜਿੱਥੋਂ ਜੋਇਆ ਸੀ ਉਥੋਂ ਹੀ ਉਹਨੂੰ ਛੱਡ ਦਿੱਤਾ, ਉਥੋਂ ਹੀ ਕੱਟ ਲਿਆ। ਸਤਿਗੁਰਾਂ ਨੇ ਇਹਦਾ ਉਦਾਹਰਨ ਦਿੱਤਾ ਬਾਣੀ ਵਿੱਚ, ਪਰ ਸਤਿਗੁਰੂ ਕਹਿੰਦੇ ਤੇਰੇ ਨਾਲੋਂ ਤੇ ਕੋਹਲੂ ਦਾ ਬੈਲ ਚੰਗਾ ਰਹਿ ਗਿਆ, ਘੱਟੋ ਘੱਟ ਜਿੱਥੋਂ ਸ਼ੁਰੂ ਕੀਤਾ ਸੀ ਉੱਥੇ ਤਾਂ ਆ ਗਿਆ, ਉੱਥੇ ਤਾਂ ਛੱਡਿਆ ਉਹਨੂੰ, ਪਰ ਤੂੰ ਤਾਂ ਜਿੱਥੋਂ ਜੀਵਨ ਸ਼ੁਰੂ ਕੀਤਾ ਸੀ ਉਹਦੇ ਤੋਂ ਵੀ ਪਿੱਛੇ ਗਰਕ ਹੋ ਗਿਆ, ਦੂਰ ਚਲਾ ਗਿਆ, ਪਿੱਛੇ ਰਹਿ ਗਿਆ। ਇਸ ਕਰਕੇ ਇਹ ਲੋਕ ਇੱਕ ਹੁੰਦਾ ਖਾਏ ਚੱਲੇ ਐ ਥਾਉ, ਤਿੰਨਾਂ ਪੇ ਕਾਈ ਕਾਰ, ਇਹ ਵਾਹਿਗੁਰੂ ਤੁਸੀਂ ਆਪ ਜਾਣਦੇ ਹੋ, ਉਹਨਾਂ ਦੀ ਕਾਰ ਕਿਵੇਂ ਦੀ ਏ, ਉਹਨਾਂ ਦਾ ਕੰਮ ਕਿਵੇਂ ਦਾ ਹੈ। ਫਿਰ ਸਤਿਗੁਰਾਂ ਨੇ ਕਿਹਾ ਜਲ ਥਲ ਜੀਆਂ ਪੁਰੀਆਂ ਲੋਆਂ। ਜਲ ਦਾ ਅਰਥ ਜਲ ਵਿਚ ਰਹਿਣ ਵਾਲੇ ਜੀਵ, ਥਲ ਦਾ ਅਰਥ ਧਰਤੀ ਤੇ ਰਹਿਣ ਵਾਲੇ ਜੀਵ, ਪੁਰੀਆਂ ਜਿਹੜੀਆਂ ਹੋਰ ਧਰਤੀਆਂ ਨੇ, ਲੋਆਂ ਕਈ ਪ੍ਰਕਾਰ ਦੀਆਂ ਧਰਤੀਆਂ ਹਨ, ਆਕਾਰਾਂ ਆਕਾਰ ਹਜ਼ਾਰਾਂ ਤਰ੍ਹਾਂ ਦੇ ਲੋਕ ਤੇ ਹਜ਼ਾਰਾਂ ਤਰ੍ਹਾਂ ਦੀਆਂ ਜਿਹੜੀਆਂ ਧਰਤੀਆਂ ਗਿਣੀਆਂ ਨੇ ਸਤਿਗੁਰਾਂ ਨੇ। ਤੇ ਸਾਹਿਬ ਇਹਦੇ ਵਿੱਚ ਇੱਕ ਬੜਾ ਪਿਆਰਾ ਬਚਨ ਕਹਿੰਦੇ ਨੇ, ਕਹਿਣ ਲੱਗੇ ਓਏ ਜੇ ਅੱਖ ਹੈ ਸੋ ਤੂੰ ਹੈ ਜਾਣੇ। ਇੰਨੇ ਅਰਬਾਂ ਤਰ੍ਹਾਂ ਦੇ ਜਿਹੜੇ ਛੋਟੇ ਤੋਂ ਲੈ ਕੇ ਵੱਡੇ ਤੱਕ ਜੀਵ ਨੇ, ਉਹਨਾਂ ਦੀ ਵੀ ਤੇਰੇ ਨਾਲ ਗੱਲ ਹੁੰਦੀ ਹੈ। ਇਹਦਾ ਮਤਲਬ ਉਹ ਵੀ ਬੰਦਗੀ ਕਰ ਸਕਦੇ ਨੇ, ਭਾਵੇਂ ਉਹ ਆਤਮ ਰਸ ਨੂੰ ਪ੍ਰਾਪਤ ਨਹੀਂ ਕਰ ਸਕਦੇ ਮਨੁੱਖਾ ਸਰੀਰ ਤੋਂ ਬਿਨਾਂ, ਪਰ ਉਹਨਾਂ ਦੀ ਅਰਦਾਸ, ਉਹਨਾਂ ਦੀ ਬੋਲੀ ਵਾਹਿਗੁਰੂ ਜ਼ਰੂਰ ਸਮਝਦਾ ਹੈ। ਇਸ ਲਈ ਇਹ ਗੱਲ ਖਿਆਲ ਰੱਖਣਾ, ਪਰਮਾਤਮਾ ਕੇਵਲ ਪੰਜਾਬੀ ਨਹੀਂ ਜਾਣਦਾ, ਉਹ ਜਿਹੜੀ ਭਾਸ਼ਾ ਵਿੱਚ, ਜੇ ਕੋਈ ਅਰਬੀ ਵਿੱਚ ਕਰਦਾ, ਇੰਗਲਿਸ਼ ਵਿੱਚ, ਫਾਰਸੀ ਵਿੱਚ ਕਰਦਾ, ਪਾਰਸੀ ਵਿੱਚ ਕਰਦਾ ਹੈ, ਔਰ ਇਹ ਤੇ ਮਨੁੱਖ ਦੀਆਂ ਬੋਲੀਆਂ ਨੇ, ਕੇਵਲ ਭਾਸ਼ਾਵਾਂ ਨੇ। ਜਿੰਨੀ ਤਰ੍ਹਾਂ ਦੇ ਜੀਵ ਨੇ, ਕੀੜੇ ਮਕੌੜੇ, ਪਸ਼ੂ ਪੰਛੀ, ਆਕਾਸ਼ ਵਿੱਚ ਉੱਡਣ ਵਾਲੇ, ਉਹ ਜੋ ਕੁਝ ਕਹਿੰਦੇ ਨੇ ਵਾਹਿਗੁਰੂ ਉਹਨਾਂ ਦੀਆਂ ਗੱਲਾਂ ਨੂੰ ਵੀ ਸੁਣਨ ਵਾਲਾ ਹੈ। ਉਹ ਇਹ ਜੇ ਅੱਖ ਹੈ, ਉਹ ਜੋ ਕੁਝ ਆਖਦੇ ਨੇ, ਸੋ ਤੂੰ ਹੈ ਜਾਣੇ, ਉਹਨਾਂ ਸਾਰਿਆਂ ਦੀ ਗੱਲਬਾਤ ਨੂੰ ਤੂੰ ਜਾਣਨ ਵਾਲਾ ਹੈ। ਤਿੰਨਾਂ ਪੇ ਤੇਰੀ ਸਾਰ, ਉਹਨਾਂ ਜੀਵਾਂ ਨੂੰ ਭਾਵ ਉਹਨਾਂ ਦੀ ਵੀ ਉਹ ਸੰਭਾਲ ਕਰਦਾ, ਉਹਨਾਂ ਦੇ ਦੁੱਖ ਸੁੱਖ ਨੂੰ ਜਾਣਦਾ, ਉਹਨਾਂ ਦੇ ਅੰਦਰ ਦੀ ਭਾਵਨਾ ਨੂੰ ਉਹ ਚੰਗੀ ਤਰ੍ਹਾਂ ਸਮਝਣ ਵਾਲਾ ਹੈ। ਤਿੰਨਾਂ ਪੇ ਤੇਰੀ ਸਾਰ, ਅਖੀਰ ਤੇ ਸਤਿਗੁਰਾਂ ਨੇ ਆਪਣਾ ਬਚਨ ਕਿਹਾ, ਨਾਨਕ ਭਗਤਾਂ ਭੁੱਖ ਸਲਾਹਣ। ਇਹਦੇ ਨਾਲ ਕੱਲ ਦਾ ਸਾਰਾ ਵਿਸ਼ਾ ਜੁੜਦਾ, ਜਿਨ੍ਹਾਂ ਨੇ ਸਰਵਣ ਕੀਤਾ, ਜਿਨ੍ਹਾਂ ਵਿੱਚ ਮੁਸਲਮਾਨਾਂ ਸਿਫਤ ਸ਼ਰੀਅਤ, ਪੜ ਪੜ ਕਰੇ ਵਿਚਾਰ, ਬੰਦੇ ਸੇ ਜੇ ਪਵੇ ਵਿੱਚ ਬੰਦੀ, ਵੇਖਣ ਕੋ ਦੀਦਾਰ, ਉਹ ਤਾਂ ਪ੍ਰਵਾਨ ਹੋਣਗੇ ਜੇ ਉਹਨਾਂ ਵਿੱਚ ਨਾਮ ਦੀ ਭੁੱਖ ਹੋਵੇਗੀ। ਇਸੇ ਤਰ੍ਹਾਂ ਹਿੰਦੂ ਸਾਲਾਹੀ ਸਾਲਾਹਣ, ਜੋਗੀ ਸੁਨ ਧਿਆਣ ਜੇਤੇ, ਇਹ ਤਿੰਨ ਔਰ ਸਤੀਆਂ ਮਨ ਸੰਤੋਖ ਉਪਜੈ, ਚੋਰਾ ਜਾਰਾ ਤੈ ਕੁੜਿਆਰਾ, ਜਲ ਥਲ ਜੀਆਂ ਪੁਰੀਆਂ ਲੋਵਾਂ, ਇਹ ਜਿਤਨੇ ਵੀ ਜੀਵ ਨੇ, ਇਹਨਾਂ ਦੇ ਵਿੱਚੋਂ ਸ੍ਰੇਸ਼ਟ ਕਿਹੜੇ ਨੇ, ਚੰਗੇ ਕਿਹੜੇ ਨੇ, ਮਹਾਨ ਕੌਣ ਨੇ? ਇਹਨਾਂ ਵਿੱਚੋਂ ਮਹਾਨ ਨੇ ਨਾਨਕ ਭਗਤਾਂ ਭੁੱਖ ਸਲਾਹ, ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦੀ ਭੁੱਖ ਲੱਗੀ ਰਹਿੰਦੀ ਹੈ, ਜਿਨ੍ਹਾਂ ਦੇ ਮਨ ਵਿੱਚ ਪਿਆਸ ਬਣੀ ਰਹਿੰਦੀ ਹੈ। ਤੇ ਦੁਨੀਆਂ ਦੇ ਵਿੱਚ ਕੇਵਲ ਇੱਕੋ ਇੱਕ ਚੀਜ਼ ਇਸ ਤਰ੍ਹਾਂ ਦੀ ਹੈ, ਜਿਹਨੂੰ ਕਬੀਰ ਜੀ ਕਹਿੰਦੇ ਨੇ ਕਿ ਬੰਦੇ ਨੂੰ ਪਿਆਸ ਲੱਗੀ ਹੋਵੇ, ਪਿਆਸ ਨਾਲ ਤੜਪਦਾ ਹੋਵੇ ਤੇ ਪਾਣੀ ਉਹਨੂੰ ਬਹੁਤ ਸਵਾਦ ਲੱਗਦਾ, ਦੌੜ ਕੇ ਜਾਂਦਾ ਪਾਣੀ ਵੱਲ, ਪਾਣੀ ਉਸ ਨੂੰ ਆਪਣੀ ਜਿੰਦ ਭਾਸਦੀ ਹੈ, ਪਰ ਕਦੀ ਵੇਖਣਾ ਬੜੀ ਤੇਜ਼ ਪਿਆਸ ਲੱਗੀ ਹੋਵੇ, ਪਾਣੀ ਦਾ ਪਹਿਲਾ ਘੁੱਟ ਅੰਦਰ ਜਾਏਗਾ ਤੇ ਪਾਣੀ ਦਾ ਸਵਾਦ ਘੱਟ ਜਾਏਗਾ ਪਹਿਲੇ ਘੁੱਟ ਦੇ ਨਾਲ, ਦੂਸਰਾ ਘੁੱਟ ਜਾਏਗਾ ਹੋਰ ਪਾਣੀ ਦੀ ਖਿੱਚ ਘੱਟ ਜਾਏਗੀ, ਤੀਸਰਾ, ਚੌਥਾ, ਪੰਜਵਾਂ, ਤੇ ਜਦੋਂ ਬੰਦੇ ਨੇ ਰੱਜ ਕੇ ਪਾਣੀ ਪੀ ਲਿਆ, ਪਰਤ ਕੇ ਪਾਣੀ ਵੱਲ ਵੇਖਣ ਤੇ ਜੀ ਨਹੀਂ ਕਰੇਗਾ। ਤੇ ਸੰਸਾਰ ਦੇ ਪਦਾਰਥ ਦਾ ਵਿਗਿਆਨ ਹੈ, ਸੰਸਾਰ ਵਿੱਚ ਜੋ ਕੁਝ ਵੀ ਹੈ, ਜਿੰਨਾ ਚਿਰ ਉਹ ਨਹੀਂ ਪੀਤਾ ਗਿਆ, ਉਨਾ ਚਿਰ ਉਹ ਸਵਾਦਿਸ਼ਟ ਹੈ, ਖਿੱਚ ਵਾਲਾ ਹੈ, ਜਦੋਂ ਉਸਨੂੰ ਪੀ ਲਿਆ ਗਿਆ ਉਹ ਮਿੱਟੀ ਹੋ ਜਾਏਗੀ, ਵਿਅਰਥ ਹੋ ਜਾਏਗਾ, ਬੇਕਾਰ ਹੋ ਜਾਏਗਾ। ਪਰ ਕਬੀਰ ਸਾਹਿਬ ਨੇ ਕਿਹਾ, ਮੈਂ ਕਿਸ ਤਰ੍ਹਾਂ ਦਾ ਪਾਣੀ ਪੀਤਾ ਹੈ, ਜਿਉਂ ਜਿਉਂ ਪੀਨਾ ਵਾ ਤਿਉਂ ਤਿਉਂ ਪੀਣ ਦੀ ਪਿਆਸ ਵਧੀ ਜਾਂਦੀ ਹੈ, ਕਮਾਲ ਦਾ ਪਾਣੀ ਹੈ, ਮਾਧੋ ਜਲ ਕੀ ਪਿਆਸ ਨਾ ਜਾਏ। ਇੱਕ ਇਸ ਤਰ੍ਹਾਂ ਦਾ ਪਾਣੀ ਮੈਂ ਲੱਭਿਆ, ਜਿਹਨੂੰ ਮੈਂ ਜਿਉਂ ਜਿਉਂ ਪੀਨਾ ਤਿਉਂ ਤਿਉਂ ਪਿਆਸ ਵਧਦੀ ਹੈ ਹੋਰ ਪੀਣ ਦੀ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮਹਿ ਅਗਨ ਉੱਠੀ ਅਧਿਕਾਏ। ਪਾਣੀ ਦੇ ਵਿੱਚ ਪਾਣੀ ਪੀਣ ਦੀ ਅੱਗ ਹੋਰ ਭੜਕਦੀ ਜਾਂਦੀ ਹੈ, ਭਾਵ ਜਿਉਂ ਜਿਉਂ ਮੈਂ ਉਹਨੂੰ ਪ੍ਰੇਮ ਕਰਨਾ ਤਿਉਂ ਤਿਉਂ ਪ੍ਰੇਮ ਕਰਨ ਦੀ ਇੱਛਾ ਹੋਰ ਵੱਧਦੀ ਜਾਂਦੀ ਹੈ, ਉਹਦੇ ਤੋਂ ਕਦੀ ਮਨ ਨਹੀਂ ਹੱਕਦਾ। ਇਹਨੂੰ ਕਹਿ ਸਤਿਗੁਰੂ ਨੇ, ਤੋਟ ਨਾ ਆਵੇ ਵੱਧ ਹੋ ਜਾਈ, ਇਹਦੇ ਵਿੱਚ ਕਦੀ ਕਮੀ ਨਹੀਂ ਆਉਂਦੀ। ਇਸ ਕਰਕੇ ਮਨੁੱਖ ਸੰਸਾਰ ਦੇ ਭਾਵੇਂ ਸਿਖਰ ਤੇ ਚਲਾ ਜਾਏ, ਧਰਮ ਤੋਂ ਬਿਨਾਂ ਉਹਦੀ ਜਾਨ ਨਹੀਂ ਛੁੱਟੇਗੀ, ਕਿਉਂਕਿ ਸਾਰੀਆਂ ਚੀਜ਼ਾਂ ਅਕਾਉਣ ਵਾਲੀਆਂ। ਹਜ਼ਾਰ ਹਜ਼ਾਰ ਸਾਲ ਤੱਕ ਲੋਕ ਜਿੰਦਾ ਰਹੇ ਔਰ ਹਜ਼ਾਰ ਹਜ਼ਾਰ ਸਾਲ ਤੱਕ ਉਹਨਾਂ ਨੇ ਸੰਸਾਰ ਦੀ ਰੱਜ ਕੇ ਵਰਤੋਂ ਕੀਤੀ, ਅਖੀਰ ਨੂੰ ਕਹਿ ਦਿੱਤਾ ਕੁਝ ਨਹੀਂ ਮਿਲਿਆ। ਸਵਾਲ ਤੇ ਤਾਂ ਸੀ ਨਾ ਵੀ ਕਹਿੰਦੇ ਹੁਣ ਮੈਂ ਕਰ ਲਿਆ ਸਭ ਕੁਝ, ਮੈਨੂੰ ਹੁਣ ਕੋਈ ਕਿਸੇ ਚੀਜ਼ ਦੀ ਲੋੜ ਨਹੀਂ। ਪਰ ਉਹ ਜਾਣ ਲੱਗਿਆ ਚਾਰ ਅੱਖਰ ਕਹਿ ਕੇ ਚਲੇ ਗਏ, ਸਾਡੇ ਵਾਲੇ ਰਾਹ ਤੇ ਨਾ ਤੁਰਿਆ ਜੇ ਤੋਂ ਕੁਝ ਨਹੀਂ ਮਿਲਿਆ। ਇਸ ਲਈ ਸਤਿਗੁਰਾਂ ਨੇ ਕਿਹਾ ਉਹ ਭੁੱਖ ਜਿਹਨੂੰ ਖਾਂਦਿਆਂ ਖਾਂਦਿਆਂ ਮਨੁੱਖ ਅੱਕਦਾ ਨਹੀਂ, ਸਾਚੇ ਨਾਮ ਕੀ ਲਾਗੈ ਭੁੱਖ, ਪੁੱਤ ਭੁੱਖ ਹੈ ਖਾਏ ਚੱਲਿਆ ਦੂਖ, ਨਾਨਕ ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ। ਆਧਾਰ ਦੇ ਅਰਥ ਨੇ ਨੀਂਹ, ਜਿਵੇਂ ਮਕਾਨ ਕਿਸੇ ਉੱਤੇ ਖੜਾ ਹੁੰਦਾ, ਜਿਨ੍ਹਾਂ ਦੇ ਮਨ ਦਾ ਆਧਾਰ ਨਾਮ ਬਣ ਜਾਂਦਾ ਹੈ ਭੁੱਖ ਲੱਗ ਜਾਂਦੀ, ਉਹਨਾਂ ਨੂੰ ਦੇ ਜੀਵਨ ਵਿਚ ਕੀ ਹੁੰਦਾ ਹੈ? ਸਦਾ ਆਨੰਦ ਰਹੇ ਦਿਨ ਰਾਤੀ। ਕੋਈ ਇਸ ਤਰ੍ਹਾਂ ਦਾ ਆਨੰਦ ਜਿਹੜਾ ਦਿਨੇ ਵੀ ਤੇ ਰਾਤ ਵੀ ਲਗਾਤਾਰ ਨਿਰੰਤਰ ਇੱਕ ਰਸ, ਉਹ ਸਦਾ ਆਨੰਦ ਵਿਚ ਰਹਿੰਦੇ ਨੇ ਔਰ ਇਹ ਆਨੰਦ ਉਹਨਾਂ ਨੂੰ ਹੰਕਾਰੀ ਨਹੀਂ ਕਰਦਾ, ਇਹ ਨਸ਼ਾ ਉਹਨਾਂ ਨੂੰ ਬੇਹੋਸ਼ ਨਹੀਂ ਕਰਦਾ, ਹੰਕਾਰੀ ਨਹੀਂ ਕਰਦਾ। ਗੁਣਵੰਤਿਆਂ ਪਾਸ਼ਾਰ, ਗੁਣਾਂ ਵਾਲੇ ਮਨੁੱਖਾਂ ਦੇ ਪਾਸ਼ਾਰ ਦਾ ਅਰਥ ਹੈ ਪਾਹ ਦਾ ਅਰਥ ਹੈ ਪੈਰ, ਸ਼ਾਰ ਦਾ ਅਰਥ ਹੈ ਧੂੜ। ਉਹ ਇੰਨਾ ਕੁਝ ਪਾਉਂਦਿਆਂ ਹੋਇਆ ਵੀ, ਇੰਨਾ ਕੁਝ ਰੱਖਦਿਆਂ ਹੋਇਆ ਵੀ ਇੱਕ ਸਰਲ ਆਮ ਬੱਚੇ ਵਰਗੇ ਨੇ ਔਰ ਗੁਣਾਂ ਵਾਲੇ ਮਨੁੱਖਾਂ ਦੇ ਚਰਨਾਂ ਦੀ ਧੂੜ ਮੰਗਦੇ ਨੇ। ਸਤਿਗੁਰਾਂ ਨੇ ਇਹ ਸ਼ਬਦ ਪਿੱਛੇ ਤਾਂ ਕਿਹਾ ਕਿਉਂਕਿ ਉੱਪਰ ਸਾਰੇ ਮਜ਼ਹਬਾਂ ਦਾ ਵਰਣਨ ਕੀਤਾ, ਉਹਨਾਂ ਦੇ ਪਖੰਡਾਂ ਦੇ ਵਿਰੋਧ ਵਿਚ ਵੀ ਬੋਲੇ ਨੇ ਔਰ ਉਹਨਾਂ ਵਿਚ ਜਿਹੜਾ ਸੱਚ ਹੈ ਉਹਦਾ ਵੀ ਵਰਣਨ ਕੀਤਾ ਤੇ ਬਾਅਦ ਵਿਚ ਗੁਣਵੰਤਿਆਂ ਪਛਾਰ ਸ਼ਬਦ ਕਹਿ ਕੇ ਇਹ ਗੱਲ ਕਹਿ ਦਿੱਤੀ। ਇਸ ਦੁਨੀਆਂ ਵਿਚ ਜਿੰਨੇ ਮਜ਼ਹਬ ਨੇ ਉਹਨਾਂ ਮਜ਼ਹਬਾਂ ਦੇ ਵਿਚ ਜਿਹੜੇ ਪਰਮਾਤਮਾ ਨੂੰ ਪ੍ਰੇਮ ਕਰਨ ਵਾਲੇ ਲੋਕ ਨੇ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਣਾ। ਹਜ਼ੂਰ ਸੱਚੇ ਪਾਤਸ਼ਾਹ ਜੀ ਕਰਨ ਕਿਰਪਾ, ਆਪਣੇ ਦਰੋਂ ਕਰੋ ਇਹ ਦਾਤ ਬਖਸ਼ ਕੇ ਨਿਵਾਜਨ। ਸਮੇਂ ਦੀ ਸਮਾਪਤੀ ਹੈ, ਇੰਨੀਆਂ ਬੇਨਤੀਆਂ ਪ੍ਰਵਾਨ ਕਰ ਲੈਣੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।